see, what is used इन्ने पाठ पूजा इन्ना कीर्तन हो रहा इन्ना कुछ कर रहे हैं इन्ने धर्म कर्म करते हैं मगर साड़ी जिंदगी फर्क ही नहीं आता ये कदे किसी ने सोचा नहीं असी ओ जे ओ जे बल्कि अगे ना वर्स्ट हुंदे जाणा इहदे घर घर लभना चाहिदा उहदा कारण आपां विचार करनी है धन गुरु नानक ਉਹਦੇ ਬਖਸ਼ਿਆ ਹੋਇਆ ਨਾਮ ਨਾਮ ਅਤ ਨਿਰਮਲ ਹੈ ਅਤ ਸੁਖਮ ਹੈ ਔਰ ਦੂਸਰੇ ਦੇਸ਼ ਦੀ ਇਸ ਦੇਸ਼ ਦੀ ਨਹੀਂ ਧੰਨ ਗੁਰੂ ਨਾਨਕ ਦੇਸ਼ ਦੀ ਬਖਸ਼ਿਸ਼ ਹੈ ਦਾਤ ਹੈ ਉੱਥੇ ਮਹਿਲ ਦਾ ਕੋਈ ਮਹਿਲ ਨਹੀਂ ਹੈ ਨਿਰਮਲ ਹੈ ਨਾ ਨਿਰਮਲ ਹੂੰ ਅਤ ਨਿਰਮਲੀਆ ਹੁਣ ਦੇਖਣਾ ਹੈ ਕਿ ਅਸੀਂ ਕੱਪੜਾ ਲਿਆ ਧੋਪੀ ਤੋਂ ਅੱਗੇ ਆਉਂਦਾ ਹੈ ਤਾਂ ਨਾਲ ਘਰੋਂ ਤੌਲੀਏ ਲੈ ਕੇ ਜਾਂਦੇ ਹਾਂ ਵੀ ਉਹਦੇ 'ਚ ਲਪੇਟ ਕੇ ਲਿਆਉਂਗੇ ਰਾਹ ਦੇ ਵਿੱਚ ਕਿਤੇ ਧੂੜ ਨਾ ਲੱਗ ਜਾਵੇ ਕਿ ਛਿੱਟਾ ਨਾ ਪੈ ਜਾਵੇ ਮੇਰੇ ਹੱਥ ਜਿਹੜੇ ਮੈਲੇ ਹੈ ਇਹਨੂੰ ਲੱਗ ਕੇ ਉੱਥੇ ਦਾਗ ਨਾ ਪੈ ਜਾਵੇ ਕਿੰਨਾ ਪਰਹੇਜ਼ ਕਰਦੇ ਹਾਂ ਇੱਥੇ ਕਰ ਲਿਆ ਕਿ ਚੰਗੀ ਜਗ੍ਹਾ ਰੱਖਾਂਗੇ ਕੱਬੜ ਦੀ ਤੇ ਧੂੜ ਨਾ ਪੈ ਜਾਵੇ ਕਿ ਘਰ ਦੇ ਵਿੱਚ ਹਨੇਰੀ ਆਉਂਦੀ ਹੈ ਇਹ ਐਗਜ਼ਾਮਪਲ ਹੈ ਉਦਾਹਰਣ ਹੈ ਆਪਾਂ ਸਾਰਿਆਂ ਨੇ ਆਪਣੇ ਵੱਲ ਚੱਕਣਾ ਹੈ ਅਤੇ ਦੇਖਣਾ ਹੈ ਕਿ ਅਸੀਂ ਕੀ ਕਰਦੇ ਹਾਂ ਧੂੜ ਆਉਂਦੀ ਹੈ ਚੱਕ ਚੱਕ ਨੂੰ ਹੁਕਮ ਦਿੰਦੇ ਹਾਂ ਆਪ ਜੇ ਫਿਰਦੇ ਹਾਂ ਉਹ ਬਾਰੀ ਕਰਾਓ ਬਾਰੀ ਕਰਾਓ ਦਰਵਾਜ਼ਾ ਬੰਦ ਕਰਾਓ ਖਿੜਕੀ ਬੰਦ ਕਰਾਓ ਰੋਸ਼ਨ ਬੰਦ ਕਰੋ ਕਿਤੇ ਧੂੜ ਅੰਦਰ ਮੈਲ ਨਾ ਜਾਵੇ ਕਿਤੇ ਧੂੜ ਨਾ ਆਵੜੇ ਜੇ ਧੂੜ ਆ ਵੀ ਵੜਦੀ ਹੈ ਤੇ ਝੱਟ ਮਗਰੋਂ ਫਿਰ ਝਾੜਨ ਲੈ ਕੇ ਝਾੜਨਾ ਸ਼ੁਰੂ ਕਰ ਦਿੰਦੇ ਕਿਉਂ ਝਾੜਦੇ ਹੈ ਸਵੇਰੇ ਉੱਠ ਕੇ ਸਾਰਾ ਦਿਨ ਝਾੜਦੇ ਰਹਿੰਦੇ ਸਾਰਾ ਦਿਨ ਇਹਦੇ ਵਾਸਤੇ ਸਫਾਈ ਵਾਸਤੇ ਸਫਾਈ ਕਿਹਦੇ ਵਾਸਤੇ ਕਰਨੀ ਬਈ ਪਹਿਲਾਂ ਆਪਣੇ ਵਾਸਤੇ ਨੀ ਇੰਨੀ ਇੰਨੀ ਆਪਣੇ ਵਾਸਤੇ ਨੀ ਅਸੀਂ ਸਫਾਈ ਕਰਦੇ ਇੰਨੀ ਦੂਜਿਆਂ ਵਾਸਤੇ ਕਰਦੇ ਹਾਂ ਵੀ ਕੋਈ ਆਊਗਾ ਤੇ ਕੀ ਕਹੂਗਾ ਮੇਰੀ ਬਦਨਾਮੀ ਹੋਊਗੀ ਲੈ ਘਰ ਵਾਲੀ ਕੋਈ ਝੱਗੀ ਹੈ ਇਹਨੂੰ ਸਫਾਈ ਨਹੀਂ ਹੈ ਉਹਦੇ ਘਰ ਲੋਕਾਂ ਵਾਸਤੇ ਕਰਦੇ ਨਾ ਲੋਕਾਂ ਵਾਸਤੇ ਫਿਰ ਕਹਿੰਦੇ ਜੇ ਘਰ ਕੋਈ ਆ ਗਿਆ ਪ੍ਰਾਹੁਣਾ ਫਿਰ ਕਹਿੰਦੇ ਬੱਚਿਆਂ ਨੂੰ ਕਹਿੰਦੇ ਬਈ ਦੇਖਿਓ ਕੋਈ ਰੋਣਾ ਨੀ ਪਾਉਣਾ ਮਿਨਿਸਟਰ ਆਇਆ ਹੈ ਡਿਪਟੀ ਕਮਿਸ਼ਨਰ ਆਇਆ ਹੈ ਕੋਈ ਰੋਣਾ ਨਾ ਪਾਇਓ ਐਂ ਦੂਰ ਇਉਂ ਕਰਦੇ ਨਾ ਪਾਇਓ ਕਿਉਂ 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 ਇਸ ਗੱਲ ਕਿਉਂ ਤਕਲੀਫ ਹੋਏਗੀ ਦੂਜੀ ਗੱਲ ਇਹ ਕਿ ਇਹ ਮੇਰੀ ਬਦਖੋਈ ਕਰੇਗਾ ਜਾ ਕੇ ਬਲੈ ਉਹਨਾਂ ਤੇ ਕਰਤਾ ਰੌਲਾ ਹੀ ਪੈ ਰਿਹਾ ਹੁਣ ਆਪਣੇ ਕਰ ਆਹ ਅੰਦਰਲਾ ਕਰ ਮੈਂ ਹੁਣ ਉੱਥੇ ਆਉਂਦਾ ਸਾਡਾ ਅੰਦਰਲਾ ਕਰ ਅੰਦਰਲੀ ਕੋਠੀ ਜਿੱਥੇ ਚਾਹੁੰਦੇ ਕਿ ਗੁਰੂ ਨਾਨਕ ਆ ਕੇ ਵਸੇ ਮਨ ਦੀ ਕੋਠੜੀ ਅਸੀਂ ਗੁਰੂ ਨਾਨਕ ਨੂੰ ਵਸਾਉਣਾ ਅੱਜ ਤਾਈਆਂ ਧੌਲੇ ਆ ਗਏ ਅੱਜ ਤਾਈ ਅਸੀਂ ਇਹੀ ਕੁਛ ਪਾਠ ਪੂਜਾ ਕਰਕੇ ਕੀਰਤਨ ਕਰਕੇ ਸਭ ਕੁਛ ਕਰਕੇ ਦੇਖ ਲਿਆ ਮਗਰ ਸਾਡੇ ਤੇ ਉਹ ਅਸਰ ਕਿਉਂ ਨਹੀਂ ਹੁੰਦਾ ਕਾਰਨ ਇਹ ਬਹੁਤ ਪ੍ਰੈਕਟੀਕਲ ਲੋਕੀ ਗਿਆਨ ਘੋੜਦੇ ਆ ਗਿਆਨੀ ਗਿਆਨ ਹੋ ਆਪਣੇ ਕੋਲ ਰੱਖਣ ਸਾਨੂੰ ਨਹੀਂ ਉਸ ਗਿਆਨ ਦੀ ਵਸਿਆ ਪ੍ਰੈਕਟੀਕਲ ਸਿੱਖੀ ਦੇਖੀ ਪ੍ਰੈਕਟੀਕਲ ਰਿਲੀਜਨ ਰੋਜ਼ਾਨਾ ਜ਼ਿੰਦਗੀ ਪਹਿਲਾਂ ਆਪਾਂ ਦੇਖੀਏ ਕਿ ਜਿਸ ਕੋਹੜੀ ਵਿੱਚ ਗੁਰੂ ਨਾਨਕ ਨੇ ਆ ਕੇ ਵਸਣਾ ਹੈ ਉਹਨੂੰ ਸਾਫ਼ ਕੀਤਾ ਇੱਥੇ ਕੀ ਭਰਿਆ ਸਰੀਰ ਤਾਂ ਗੰਦਾ ਇਹਨੂੰ ਛੱਡੋ ਭਰੇ ਬੰਦਾ ਗੰਦਾ ਇਹਨੂੰ ਸਵੇਰੇ ਚਿੱਟੇ ਕੱਪੜੇ ਪਾਓ ਤੇ ਸ਼ਾਮ ਨੂੰ ਉਹ ਲਾ ਕੇ ਸੁੱਟ ਦੇਈਏ ਪਦਾਰਥ ਖਾਓ ਤੇ ਉਹ ਸ਼ਾਮ ਨੂੰ ਗੰਦਾ ਹੋ ਜਾਂਦਾ ਹੈ ਉਹ ਟੱਟੀ ਬਣ ਕੇ ਬਾਹਰ ਸੁੱਟ ਦੇਈਦੀ ਹੈ ਜਿਹੜੀ ਚੀਜ਼ ਪਾਣੀ ਚੰਗੇ ਤੋਂ ਚੰਗਾ ਅੰਮ੍ਰਿਤ ਪੀਓ ਤੇ ਉਹ ਪਾਣੀ ਬਣ ਉਹ ਪਿਸ਼ਾਬ ਬਣ ਜਾਂਦਾ ਦੂਜੇ ਲਫ਼ਜ਼ਾਂ ਵਿੱਚ ਇਹ ਸਰੀਰ ਸਾਡੇ ਗੰਦੇ ਸਰੀਰ ਨਾਲ ਜਿਹੜੀ ਚੀਜ਼ ਵੀ ਸੰਗਤ ਕਰੇ, ਜਿਹੜੀ ਚੀਜ਼ ਦੇ ਨਾਲ ਲੱਗੇ, ਅਸੀਂ ਉਹਨੂੰ ਗੰਦਾ ਕਰ ਦਿੰਦੇ। ਗੰਦਾ ਸਰੀਰ ਜੋ ਹੋਇਆ, ਗੰਦੇ ਸਰੀਰ ਨਾਲ ਜੋ ਚੀਜ਼ ਵੀ ਲੱਗਦੀ ਹੈ ਉਹ ਗੰਦੀ ਹੋ ਜਾਂਦੀ ਹੈ। ਇਸ ਕਰਕੇ ਬੰਦਾ ਗੰਦਾ, ਜਿਹੜੀ ਬਦਬੋ ਸਾਡੇ ਅੰਦਰੋਂ ਨਿਕਲਦੀ ਹੈ ਉਹ ਕਿਸੇ ਜਾਨਵਰ ਦੀ ਓਨੀ ਬਦਬੋ ਨਹੀਂ ਜਿੰਨੀ ਇਨਸਾਨ ਦੇ ਅੰਦਰ ਨਿਕਲਦੀ। ਇਹ ਸਰੀਰ ਨੂੰ ਛੱਡੋ, ਸਰੀਰਕ ਤੌਰ ਤੇ ਅਸੀਂ ਬਹੁਤ ਗੰਦੇ ਆ। ਉਪਰੋਂ ਪਾਊਡਰ ਬੜੇ ਲੱਗੇ, ਟਾਈਆਂ ਲਾਈਆਂ ਹੋਈਆਂ, ਰੇਸ਼ਮ ਦੇ ਕੱਪੜੇ ਖੜਕਦੇ ਪਏ, ਉਪਰੋਂ ਤਾਂ ਬਹੁਤ ਧਿਆਨ ਨਾਲ ਇੱਕ ਦੂਸਰੇ ਤੋਂ ਵਧਣ ਦੀ ਕੋਸ਼ਿਸ਼ ਕਰਦੇ ਆ ਸ਼ਿੰਗਾਰ ਵਿੱਚ। ਉਹਨੂੰ ਛੱਡੋ ਪਰੇ, ਅੰਦਰ ਦੇਖੋ, ਅੰਦਰ ਸਾਡਾ ਮਨ ਉੱਥੇ ਹਾਈ ਕੋਰਟ ਦੇ ਵਿੱਚ ਜਾ ਕੇ ਦੇਖੋ, ਉੱਥੇ ਇੱਕ ਰਿਕਾਰਡ ਰੂਮ ਹੈ ਬਹੁਤ ਵੱਡਾ, ਰਿਕਾਰਡ ਰੂਮ ਹੈ ਤੇ ਉਹਦੇ ਵਿੱਚ ਮਿਸਲਾਂ ਪਈਆਂ, ਮਿਸਲਾਂ ਫਲਾਨਾ ਫਲਾਨੇ ਵਰਸਸ ਫਲਾਨਾ ਕੇਸਸ ਪਏ ਹੈ। ਉੱਥੇ ਕਿੰਨੇ ਕਲਰਕ ਰੱਖੇ ਆ ਉਹਨੂੰ ਸੋਰਟ ਆਊਟ ਕਰਨ ਵਾਸਤੇ। ਤੇ ਹੁਣ ਦੇਖਣਾ ਹੈ ਕਿ ਸਾਡੇ ਅੰਦਰ ਕਿੰਨੀਆਂ ਕੁ ਮਿਸਲਾਂ ਪਈਆਂ। ਕੋਈ ਹੈ ਬੰਦਾ ਜਿਹਦੇ ਅੰਦਰ ਮਿਸਲ ਨਹੀਂ ਹੈ? ਕਿਸੇ ਦੇ ਖਸਮ ਦੇ ਖਿਲਾਫ਼ ਇੱਥੇ ਮਿਸਲ ਰੱਖੀ ਹੈ, ਕਿਸੇ ਨੇ ਮੋਟੀ ਦੇ ਖਿਲਾਫ਼ ਰੱਖੀ ਹੈ, ਕਿਸੇ ਨੇ ਧੀ ਦੇ, ਕਿਸੇ ਨੇ ਪੁੱਤ ਦੇ, ਕਿਸੇ ਨੇ ਸੱਸ ਦੇ, ਕਿਸੇ ਨੇ ਸਹੁਰੇ ਦੇ, ਮਿਸਲਾਂ ਮਿਸਲਾਂ ਬਣਾਈਆਂ ਹੋਈਆਂ। ਖੜੇ ਰਹੋ, ਕੋਈ ਨੀ ਮਰਦੀ, ਮਿਸਲਾਂ ਹੈ ਕੋਈ ਬੰਦਾ ਜਿਹੜਾ ਛੱਤ ਤੇ ਕਹਿ ਸਕੇ ਹਾਂ ਮੇਰੇ ਅੰਦਰ ਸਾਫ਼ ਹੈ, ਮੇਰੀ ਕੋਈ ਮਿਸਲ ਨਹੀਂ ਹੈ, ਕੋਈ ਮਿਸਲ ਨਹੀਂ ਹੈ? ਈਰਖਾ, ਦੁਆਖ, ਦੁਸ਼ਮਣੀ, ਐਲਰਜੀ, ਲੱਭ, ਲੋਭ, ਹੰਕਾਰ, ਇੰਨਾ ਕੁਛ ਸਾਡੇ ਅੰਦਰ ਹਰ ਇੱਕ ਦੇ ਖਿਲਾਫ਼ ਕਰਦੇ। ਜਿੰਨੇ ਜੀਵ ਹੈ ਸਾਰਿਆਂ ਦੇ ਇੱਕ ਦੂਸਰੇ ਦੇ ਖਿਲਾਫ਼ ਮਿਸਲਾਂ ਬਣੀਆਂ ਹੋਈਆਂ। ਤੇ ਜਿਹੜੇ ਬਾਹਰਲੇ ਉਹਨਾਂ ਤੋਂ ਇਲਾਵਾ ਜਿੱਥੇ ਇੰਨੀਆਂ ਮਿਸਲਾਂ ਪਈਆਂ ਹੋਣ ਉਹ ਤਾਂ ਰਿਕਾਰਡ ਰੂਮ ਕਹਾ ਸਕਦਾ ਹੈ, ਉਹ ਹਾਲ ਤਾਂ ਨਹੀਂ ਕਹਾ ਸਕਦਾ ਨਾ, ਵੇਟਿੰਗ ਰੂਮ ਤਾਂ ਨਹੀਂ ਕਹਾ ਸਕਦਾ। ਗੁਰੂ ਨਾਨਕ ਵਾਸਤੇ ਉਹ ਵੇਟਿੰਗ ਰੂਮ ਨਹੀਂ ਹੈ, ਉਹ ਤਾਂ ਰਿਕਾਰਡ ਰੂਮ ਹੈ। ਕਾਹਦੇ? ਗੰਦਗੀ ਦੇ। ਉਹ ਮਿਸਲਾਂ ਸਾਰੀਆਂ ਗੰਦੀਆਂ ਝੂਠੀਆਂ, ਕਿਉਂਕਿ ਉਹ ਮਿਸਲਾਂ ਬਣੀਆਂ ਈਰਖਾ, ਦੁਆਖ, ਕ੍ਰੋਧ, ਲੋਭ, ਮੋਹ, ਹੰਕਾਰ, ਸਭ ਜੈਲਸੀ ਤੇ ਹੋਰ ਕਿਆ ਕੁਛ ਹੈਗਾ, ਸਭ ਸਾਰੇ ਔਗੁਣ ਦੇ ਬਣੇ ਹੋਏ ਹੈ। ਜਿਸ ਰਿਕਾਰਡ ਰੂਮ ਦੇ ਵਿੱਚ ਇੰਨਾ ਕੁਛ ਭਰਿਆ, ਉਹ ਵੀ ਗੰਦਗੀ ਦਾ, ਉਹ ਗੁਰੂ ਨਾਨਕ ਵਾਸਤੇ ਵੇਟਿੰਗ ਰੂਮ ਨਹੀਂ ਹੋ ਸਕਦਾ। ਆਪੋ ਆਪਣੇ ਹਿਰਦਿਆਂ ਦੇਖੋ ਕਿ ਸਾਡੇ ਹਿਰਦੇ ਚ ਕਿੰਨੀਆਂ ਕੁ ਮਿਸਲਾਂ ਪਈਆਂ। ਕੋਈ ਹੈ ਜਿਹਦੇ ਅੰਦਰ ਕੋਈ ਮਿਸਲ ਨਹੀਂ ਹੈ, ਕਿਸੇ ਦੇ ਖਿਲਾਫ਼ ਕੋਈ ਫੀਲਿੰਗ ਨਹੀਂ ਹੈ? ਤੇ ਫਿਰ ਇੱਥੇ ਬਸ ਨੀ, ਉਹ ਇੱਕ ਫਾਈਲ ਨੂੰ ਖੋਲ ਕੇ ਦੇਖਦੇ ਹੈ, ਕੋਈ ਨਾ ਕੋਈ ਚੇਤੇ ਕਰਾ ਦਿੰਦਾ, ਕਿਉਂਕਿ ਬਹੁਤ ਸਾਰੀਆਂ ਮਿਸਲਾਂ ਰੱਖੀਆਂ ਨਾ। ਕਿਤਨੀ ਸਾਡਾ ਲੋਕਾਂ ਨਾਲ ਤਾਲੁਕ ਹੈ, ਯਾਦ ਰੱਖੋ ਕਿਤਨਾ ਤਾਲੁਕ ਹੈ ਲੋਕਾਂ ਨਾਲ। ਹਰ ਇੱਕ ਦੀ ਮਿਸਲ ਹੈ, ਉਹਨੂੰ ਦੇਖਦੇ ਹੈ ਤਾਂ ਝੱਟ ਉਹਦੀ ਮਿਸਲ ਅੰਦਰ ਆਪਣੇ ਆਪ ਖੁੱਲ ਜਾਂਦੀ ਹੈ। ਧਿਆਨ ਕਰੋ, ਇਹ ਕਹਾਂ ਜੀ ਫਲਾਨੇ ਵੇਲੇ ਨੀ ਮੈਂ ਐਂ ਕੀਤਾ ਸੀ, ਉਹਦੀ ਮਿਸਲ ਆਪਣੇ ਆਪ, ਹੱਥ ਨੀ ਲਾਉਣ ਦੀ ਲੋੜ, ਆਪਣੇ ਆਪ ਮਿਸਲ। ਜੇ ਸਾਹਮਣੇ ਵੀ ਨਹੀਂ ਆਇਆ, ਕਿਸੇ ਨੇ ਨਾਂ ਹੀ ਜ਼ਿਕਰ ਕਰ ਦਿੱਤਾ, ਇਹਦੇ ਨਾਂ ਜ਼ਿਕਰ ਕਰ, ਉਹ ਤੂੰ ਕਾਹਨੂੰ ਉਹਦਾ ਮਨਹੂਸ ਦਾ ਨਾਂ ਲਿਆ, ਮੇਰੇ ਤਾਂ ਸਣ ਕੱਪੜੀ ਅੱਗ ਲੱਗ ਗਈ, ਅੰਦਰ ਮਿਸਲ ਖੁੱਲ ਗਈ। ਔਰ ਉਹ ਕਿਉਂਕਿ ਬਹੁਤੇ ਨਫ਼ਰਤ ਸੀ, ਬਹੁਤੇ ਬਦਬੋ ਆਈ, ਸਣ ਕੱਪੜੀ ਅੱਗ ਲੱਗ ਗਈ, ਤੇਰੀਆਂ ਮਿਸਲਾਂ। ਫਿਰ ਜੇ ਕੋਈ ਰਿਮਾਇੰਡ ਵੀ ਨਾ ਖਰਾਬੇ, ਕੋਈ ਸਾਹਮਣੇ ਵੀ ਨਾ ਆਵੇ, ਫਿਰ ਵੀ ਚਲੋ ਸਾਡਾ ਕਿਤੇ ਰੋਜ਼ ਦੀ ਜ਼ਿੰਦਗੀ ਤੋਂ ਕਿਤੇ ਮਨ ਵਿਹਲਾ ਹੁੰਦਾ ਨਾ ਮਾੜਾ ਜਿਹਾ, ਫਿਰ ਮਨ ਕੀ ਕਰਦਾ ਨਾ, ਫਿਰ ਉਹ ਆਪ ਉਹ ਖੋਲ ਲੈਂਦਾ। ਇੱਕ ਤਾਂ ਰਾਈਟਿੰਗ ਕੋਰਸ ਹੁੰਦਾ, ਇੱਕ ਉਹਨੂੰ ਆਪ ਖੋਲ ਲੈਂਦਾ, ਕਿਉਂਕਿ ਮਨ ਤਾਂ ਕੰਮ ਕਰਨਾ ਕੋਈ, ਫਿਰ ਆਪ ਪਹਿਲਾਂ ਖੋਲ ਲੈਂਦਾ ਬੈਠੇ, ਹਾਂਜੀ ਫਲਾਨੀ ਨੇ ਆਏ ਜੀ, ਫਲਾਨਾ ਆਇਆ ਸੀ, ਫਲਾਨਾ ਆਇਆ ਸੀ, ਮੇਰਾ ਇਹਨਾਂ ਨੇ ਕੰਮ ਦਿੱਤਾ, ਮੈਨੂੰ ਆ ਕਿਹਾ, ਮੈਨੂੰ ਉਹ ਕਿਹਾ, ਫਲਾਨਾ, ਫਿਰ ਉਹ ਖੋਲ ਲੈਂਦਾ। ਉਹ ਦਿਨ ਰਾਤ ਆ ਸਾਡਾ ਮਨ ਆ ਕੁਛ ਕਰ ਰਿਹਾ, ਕੀ ਕਰ ਰਿਹਾ, ਦੇਖੋ ਕੀ ਕਰ ਰਿਹਾ, ਸਾਡੇ ਮਨ ਦਾ ਹਿੱਸਾ ਕਿਰਤ ਕਰਨੀ, ਕੰਮ ਕਰਨਾ ਕਰਦੇ ਹੈ, ਮਗਰ ਸਰੀਰ ਨਾਲੋਂ ਬਹੁਤਾ ਬਿਜ਼ੀ ਇਹ ਖਿਆਲਾਂ ਚ, ਅਸੀਂ ਖਿਆਲੀ ਦੁਨੀਆ ਰਹਿੰਦੇ ਹਾਂ, ਇਹ ਖਿਆਲੀ ਦੁਨੀਆ ਸਾਰੀ ਸਾਡਾ ਜੀਵਨ ਬਣਿਆ ਹੋਇਆ, ਖਿਆਲੀ ਦੁਨੀਆ, ਅਸੀਂ ਖਿਆਲ ਦਾ ਬੰਡਲ ਹੈ। ਉਸ ਖਿਆਲ ਦੇ ਵਿੱਚ ਸਾਰੇ ਖਿਆਲਾਂ ਦਾ ਮਜਬੂਆ ਕਿਊਮੂਲੇਟਿਵ ਇਫੈਕਟ ਸਾਡੀ ਪਰਸਨੈਲਿਟੀ ਹੈ, ਸਾਡਾ ਅੰਤਸ਼ਕਰਨ ਹੈ, ਇਕੱਠ ਨਿਚੋੜ ਸਾਰੀ ਉਮਰ ਚੋਂ ਕੁਛ ਕਰਦੇ ਹਾਂ। ਹੁਣ ਇਸ ਇਫੈਕਟ ਵਿੱਚ ਇਹ ਕਿਹਨੇ ਬਣਾਇਆ ਵੀ, ਜਾਂ ਸਾਡਾ ਅੰਤਸ਼ਕਰਨ, ਸਾਡੀ ਪਰਸਨੈਲਿਟੀ, ਕੋਈ ਪਰਸਨੈਲਿਟੀ ਹੁੰਦੀ ਹੈ ਉਹਦੇ ਵੱਲ ਉਹਨੂੰ ਯਾਦ ਕੀਤਾ ਜਾਵੇ, ਧਿਆਨ ਕਰੋ। ਇਹ ਤਾਂ ਦੋ ਕਿਸਮ ਦੀਆਂ ਪਰਸਨੈਲਿਟੀਆਂ ਹੈ, ਇੱਕ ਕਿਸਮ ਦੀ ਹੈ ਜਿਹਨਾਂ ਨੂੰ ਸਾਡੇ ਨਾਲ ਈਰਖਾ ਦਵੈਖ ਭਰੀ ਪਈ ਹੈ, ਬੋ ਆਉਂਦੀ ਹੈ, ਬੋ ਤਾਂ ਹੋਈ ਜਦੋਂ ਤੁਸੀਂ ਉਸ ਨੂੰ ਯਾਦ ਕਰਦੇ ਹੋ, ਤੁਹਾਡੇ ਅੰਦਰ ਅੱਗ ਨਿਕਲੀ ਤਾਂ ਬੋ ਹੈ। ਹੁਣ ਆਪੇ ਤੁਸੀਂ ਦੇਖ ਲਓ ਕਿ ਤੁਹਾਡੇ ਅੰਦਰ ਤੁਹਾਨੂੰ ਰਹਿਸ ਵਿੱਚ ਲਿਆਉਣ ਵਾਲੇ ਕਿੰਨੇ ਕੁ ਬੰਦੇ ਬਾੜੇ ਹੋਏ ਆ, ਤੇ ਤੁਹਾਨੂੰ ਅੱਗ ਲਾਉਣ ਵਾਲੇ ਕਿੰਨੇ ਕੁ ਬੰਦੇ ਬਾੜੇ। ਸਾਰੇ ਅੱਗ ਲਾਉਣ ਵਾਲੇ, ਕੋਈ ਕੋਈ ਕਿਸੇ ਦੇ, ਇੱਕ ਅੱਧਾ ਹੋਊਗਾ ਕੋਈ ਮਹਾਂਪੁਰਖ ਕਿਤੇ ਗਿਆ ਦਰਸ਼ਨ ਹੋਏ, ਉਹਨੂੰ ਜਦੋਂ ਚੈਰ ਕੇ ਉਹ ਠੰਡ ਪੈਂਦੀ ਹੈ। ਦੱਸ ਬਈ ਕਿੰਨੇ ਕੁ ਮਹਾਂਪੁਰਖ, ਕਿੰਨੇ ਕੁ ਬਾੜੇ ਤੁਸੀਂ, ਸਭ ਮਿਸਲਾਂ ਭਰੀਆਂ ਪਈਆਂ, ਗੰਦੇ ਗੰਦੀਆਂ, ਉਹਨਾਂ ਚੋਂ ਹਵਾ ਆਉਂਦੀ ਹੈ, ਉਹਨਾਂ ਚੋਂ ਹਵਾ ਆਉਂਦੀ ਹੈ, ਹਵਾ ਨਾ ਸਾਡਾ ਤਨ ਮਨ ਸਭ ਕੁਛ ਸੜ ਜਾਂਦਾ। ਚਲੋ ਹਵਾ ਰਾਈਟ, ਤਨ ਮਨ ਸੜ ਗਿਆ, ਇੱਥੇ ਬਸ ਨੀ। ਫਿਰ ਨਾ ਇੱਕ ਲਈ ਮੈਂ ਦੇਖਿਆ ਕਈਆਂ ਨੂੰ ਇਕੱਲੀ ਕੋਈ ਬੁਰਾ ਬੈਠਾ ਹੋਊਗਾ, ਉਹ ਬਈ ਚੁੱਪ ਕਰੋ, ਕਿਉਂ ਕੀ ਹੁੰਦਾ, ਕੁਛ ਨੀ ਮਰਦੀ, ਬੈਠੀ ਰਹੋ, ਕੀ ਹੁੰਦਾ, ਤੇ ਉਹ ਫਿਰ ਆਪਣੇ ਆਪ ਉਹ ਉੱਥੇ ਹੀ, ਕੋਈ ਕੋਈ ਉੱਥੇ ਕੋਰਟ ਨੀ ਹੈ, ਕੋਈ ਮੁਕੱਦਮਾ ਨੀ ਕਿਹਾ, ਕਿਸੇ ਗਵਾਹੀ ਨੀ ਹੈ, ਕੁਛ ਨੀ ਹੈ, ਉੱਥੇ ਬੈਠੇ ਹੀ ਬੈਠੇ ਉਹ ਆਪਣੇ ਆਪ ਗੱਲਾਂ ਕਰ। ਅੱਛਾ ਮੈਂ ਦੇਖੂਗਾ ਨਾ ਤੈਨੂੰ, ਤੂੰ ਮੇਰੇ ਨਾਲ ਕੀ ਦੱਸ, ਆਪਣੇ ਆਪ ਗੱਲਾਂ ਕਰਨ ਲੱਗਾ, ਉਹਨੂੰ ਐਸੇ ਹੋਰ ਸਾਹਮਣੇ ਰੱਖ ਕੇ ਉਹਦੇ ਨਾਲ ਉਹ ਝਗੜਾ ਕਰ ਰਿਹਾ। ਤੁਸੀਂ ਦੇਖਿਆ ਤੁਰੇ ਜਾਂਦੇ ਲੋਕ ਗੱਲਾਂ ਕਰੀ ਜਾਂਦੇ ਹੁੰਦੇ, ਉਹ ਕੀ ਉਹ ਫਾਈਲ ਖੋਲ ਕੇ ਉਹਦੇ ਨਾਲ ਝਗੜਾ ਅੰਦਰ ਸ਼ੁਰੂ ਕਰ ਦਿੰਦੇ, ਸਵਾਲ ਜਵਾਬ ਹੁੰਦਾ, ਤੇ ਉਹ ਕ੍ਰੋਧਵਾਨ ਹੋ ਕੇ ਉਹ ਜਿਹੜਾ ਮਾੜਾ ਮੋਟਾ ਪਾਠ ਪੂਠ ਸਵੇਰ ਦਾ ਕੀਤਾ ਹੋਇਆ ਹੈਗਾ, ਕੋਈ ਮਾੜੀ ਮੋਟੀ ਕਿਤੇ ਸ਼ਾਂਤੀ ਆਈ ਆ ਜਾਂ ਕੁਛ ਹੋਇਆ, ਉਹ ਸਾੜ ਦਿੰਦੀ ਇੱਕ ਵਾਰੀ ਆ, ਪਰ ਇੱਕ ਵਾਰੀ ਕਿਉਂ ਆਵੇ, ਤਾਂ ਕਿੰਨੀ ਕੇਸਸ ਹੈ, ਕੋਈ ਕਦੇ ਕੋਈ ਬਾਹਰ ਨਿਕਲ ਆਉਂਦਾ, ਕਦੇ ਕੋਈ ਵੀ ਨਿਕਲ ਆਉਂਦਾ, ਹੁਣ ਇਹਦਾ ਨਤੀਜਾ ਕੀ ਨਿਕਲਦਾ ਸੁਣ ਲਓ। ਇਹ ਪਹਿਲਾਂ ਆਪਾਂ ਸੋਚੀ ਵੀ ਕਿਉਂ ਇਹ ਰਿਕਾਰਡ ਰੂਮ ਸਾਡਾ ਕਿਵੇਂ ਬਣਿਆ, ਕਹਿੰਦੇ ਕੰਪਿਊਟਰ ਹੁੰਦਾ, ਸ਼ਾਇਦ ਨਹੀਂ ਜਾਣਦੇ, ਕਈ ਜਾਣਦੇ ਹੋਣਗੇ, ਕੰਪਿਊਟਰ ਦੇ ਵਿੱਚ ਜਿਹੜੀ ਡਾਟਾ ਦਿੱਤੀ ਜਾਵੇ ਉਹ ਕਿਸਮ ਕਿਸਮ ਦੀ ਡਾਟਾ ਦਿੱਤੀ ਜਾਵੇ, ਅੱਜ ਕੱਲ੍ਹ ਹੋਰ ਤਾਂ ਹੋਰ, ਅੱਜ ਕੱਲ੍ਹ ਵਿਆਹ ਵੀ ਕੰਪਿਊਟਰਾਂ ਨਾਲ ਹੁੰਦੇ ਆ, ਉਹ ਡਾਟਾ ਦੇ ਦਿੰਦਾ, ਮੈਨੂੰ ਇਹੋ ਜਿਹੀ ਵੋਟੀ ਚਾਹੀਦੀ ਹੈ, ਤੇ ਉਹ ਫਿਰ ਉਹ ਉੱਥੇ ਮੈਕੈਨੀਕਲ ਬ੍ਰੇਨ ਹੈਗਾ, ਉਹ ਸੋਰਟ ਆਊਟ ਕਰਕੇ ਉਹਨੂੰ ਲਿਖ ਦਿੰਦੇ ਆ ਜੀ ਲਵ ਲਾ। ਤੇ ਫਿਰ ਸਾਡੇ ਅੰਦਰ ਡਾਟਾ ਜਦੋਂ ਜਿੰਨਾ ਜਦੋਂ ਖਿਆਲ ਕਰਦੇ ਹਾਂ ਕਿਸੇ ਦਾ, ਤਾਂ ਉਹ ਡਾਟਾ ਫੀਡ ਕਰ ਦਿੰਦੇ ਆ। ਜਿੰਨੀ ਵਾਰੀ ਡਾਟਾ ਫੀਡ ਕਰਦੇ ਆ ਉਨੀ ਵਾਰੀ ਉਹਦੇ ਉਹ ਫਾਇਲ ਜਿਹੜਾ ਇੱਕ ਸਫਾ ਹੋਰ ਲੱਗ ਜਾਂਦਾ ਉਹਦੇ ਚ। ਇਸ ਤਰ੍ਹਾਂ ਕਿੰਨੇ ਕਿੰਨੇ ਕਿੱਥੇ ਈਰਖਾ ਦੁਆਇਆ ਦੁਸ਼ਮਣੀਆਂ ਭਰੀਆਂ ਪਈਆਂ ਗਈਆਂ ਤੇ ਉਹ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਫਾਇਲ ਖੁੱਲ੍ਹੇ ਹੀ ਰਹਿੰਦੇ ਆ। ਭਾਵੇਂ ਅਸੀਂ ਬਾਹਰੋਂ ਕੰਮ ਕਰਦੇ ਹੋਈਏ ਲੋਕ ਕਹਿੰਦੇ ਜੀ ਜੀ ਕੀ ਕਰੀਏ ਇੰਨੇ ਬਿਜ਼ੀ ਰਹੀਦਾ ਕਿ ਸਿਮਰਨ ਕਰਨ ਦਾ ਟਾਈਮ ਨੀ। ਉਹ ਭਾਈ ਤੂੰ ਕੰਮ ਤਾਂ ਕਰਦੀ ਇਹਨੇ ਨਾਲ ਗਾਲਾਂ ਕੱਢੀ ਦੀ ਕਿਉਂਕਿ ਦੋ ਮਹੀਨੇ ਨਾ ਇੱਕ ਬਾਹਰ ਕੰਮ ਕਰਦਾ ਇੱਕ ਅੰਦਰ ਲਾ ਕੰਮ ਕਰਦਾ ਅੰਦਰੋਂ ਗਾਂ ਕੱਢੀ ਜਾਂਦਾ ਅੰਦਰੋਂ ਗੁੱਸੇ ਚ ਆਇਆ ਹੁੰਦਾ ਉਹਨੂੰ ਉਹਨਾਂ ਲੜਦਾ ਪਿਆ ਥੋੜੇ ਅੰਦਰ ਸਾਡੇ ਕਿਆ ਭੜਥੂ ਮੱਚਿਆ ਹੋਇਆ ਦੇਖੋ ਤਾਂ ਸਹੀ ਦੇਖੋ ਨਾਲ ਅੰਦਰ ਵੜ ਕੇ ਦੇਖੋ ਟਿਕਾ ਕੇ ਦੇਖੋ ਕਿੰਨਾ ਭੜਥੂ ਅੰਦਰ ਮਚਾਇਆ ਹੋਇਆ ਕਿਹਨੇ ਮਚਾਇਆ ਸੀ ਆਪ ਤੇ ਇਹੋ ਜਿਹਾ ਮਨ ਹੈ ਡਰ ਨੀ ਲੱਗਦਾ ਤੁਹਾਨੂੰ ਵੀ ਇਹੋ ਜਿਹਾ ਮਨ ਸਾਡਾ ਇਹੋ ਜਿਹਾ ਮਨ ਕਿਹਨੇ ਬਣਾਇਆ ਅਸੀਂ ਆਪ ਬਣਾਇਆ ਆਪ ਬਣਾ ਕੇ ਉਹ ਜਿਹਾ ਮਨ ਬਣਾਇਆ ਹੈਗਾ ਜਿਹਦੇ ਵਿੱਚ ਰੋਂਗ ਡਾਟਾ ਈਰਖਾ ਦੁਆਖ ਦੁਸ਼ਮਣੀਆਂ ਲੱਭ ਲੋਭ ਹੰਕਾਰ ਸਭ ਚੀਜ਼ਾਂ ਦੇ ਡਾਟਾ ਭਰੇ ਜਾਂਦੇ ਉੱਥੇ ਹੋਰ ਕੀ ਪਾਲਦੇ ਹੋ ਕਹਿੰਦੇ ਆ ਮੂਰਤੀਆਂ ਕਿ ਮੱਛੀਆਂ ਪਾਲਦੀਆਂ ਕੀ ਪਾਲਦੇ ਹੋ ਇਹੋ ਜੀ ਇਹੋ ਜਿਹੀ ਗੰਦੀ ਸੋਲੂਸ਼ਨ ਵਿੱਚੋਂ ਕੀ ਪਾਲਦੇ ਹੋ ਉੱਥੇ ਉੱਥੇ ਕੋਈ ਚੰਗੀ ਚੀਜ਼ ਹੈ ਨਿਕਲਣੀ ਹੈ ਫਿਰ ਜਦੋਂ ਇੱਕ ਚੀਜ਼ ਇੱਕ ਇੱਕ ਯਾਦ ਆਈ ਸਾਡੇ ਤਨ ਮਨ ਅੱਗ ਲੱਗੀ ਧਿਆਨ ਕਰੋ ਉਹ ਖਿਆਲ ਆਇਆ ਔਰ ਇੰਟੈਂਸ ਹੁੰਦਾ ਹੈ ਉਹ ਜਿੰਨਾ ਇੰਟੈਂਸ ਨਾਲ ਅਸੀਂ ਉਸ ਗੱਲ ਉਸ ਚੀਜ਼ ਨੂੰ ਜਿੱਤ ਕੇ ਕਰਦੇ ਹਾਂ ਉਸੇ ਵੈਲੋਸਿਟੀ ਦੇ ਵਿੱਚ ਉਸੇ ਵੇਵਲੈਂਥ ਦੇ ਵਿੱਚ ਉਹ ਖਿਆਲ ਮਿਲਣਾ ਬੀਆ ਸਾਰੀ ਦੁਨੀਆਂ ਦੇ ਉੱਤੇ ਪੁਲਾੜ ਦੇ ਵਿੱਚ ਸਾਰੀ ਦੁਨੀਆਂ ਤੇ ਉਸੇ ਪਰਟੀਕੁਲਰ ਆਦਮੀ ਦੇ ਅੰਦਰ ਜਾ ਵਸਦਾ ਹੈ ਉਹ ਖਿਆਲ ਤਾਂ ਕੀ ਹੁੰਦਾ ਦੂਰਾ ਨੁਕਸਾਨ ਇੱਕ ਪਹਿਲਾਂ ਆਪਣਾ ਮਨ ਸਾੜਿਆ ਫਿਰ ਉਹ ਜਿਹਨੂੰ ਅਸੀਂ ਨਫ਼ਰਤ ਕੀਤੀ ਉਹਦਾ ਮਨ ਜਾ ਸਾੜਿਆ ਫਿਰ ਉਹ ਐਕਸ਼ਨ ਦਾ ਰਿਐਕਸ਼ਨ ਹੁੰਦਾ ਉੱਥੋਂ ਫਿਰ ਵਾਪਸ ਆਉਂਦਾ ਹੈ ਫਿਰ ਉਹਦਾ ਨਾਲ ਉਹਦੀ ਉਲਟੀ ਉਹਦੀ ਵੀ ਵੋਲਟੇਜ ਨਾਲ ਲੱਗ ਜਾਂਦੀ ਹੈ ਫਿਰ ਆ ਕੇ ਸਾਡੇ ਤੇ ਅਟੈਕ ਕਰਦਾ ਕਦੇ ਕਿਹਾ ਬਾਣੀ ਨੇ ਨਿੰਦਾ ਨਹੀਂ ਭਲੀ ਨਹੀਂ ਕਿਸੇ ਕੇਰੀ ਮਨਮੁਖ ਮੁਗਧ ਕਰਨ ਮਨਮੁਖ ਹੋਏ ਮੁਗਧ ਮੂੜ ਮੁਗਧੇ ਮੁਗਧ ਕਰਨ ਉਹ ਕਰਦੇ ਕਿਉਂਕਿ ਜਦੋਂ ਅਸੀਂ ਕਿਸੇ ਦਾ ਮਾੜਾ ਮਾੜਾ ਖਿਆਲ ਆਉਂਦਾ ਹੈ ਪਹਿਲਾਂ ਪਹਿਲਾ ਨੁਕਸਾਨ ਇਹ ਹੁੰਦਾ ਉਹ ਦੂਸਰੇ ਪਾਸੇ ਮਨ ਨੂੰ ਸਵਾਦ ਆਉਂਦਾ ਜਿਵੇਂ ਖੁਰ ਕਰਨ ਵੇਲੇ ਸਵਾਦ ਆਉਂਦਾ ਹੁੰਦਾ ਨਾ ਉਹ ਕਿਸੇ ਨਿੰਦਾ ਹਾਂ ਮੈਂ ਮਾੜੀ ਜੀ ਕਿਸੇ ਦੀ ਗੱਲ ਛੇੜੀ ਤੇ ਕੋਲ ਹੋਰ ਬੈਠਾ ਕੋਈ ਤੇ ਹਾਂ ਜੀ ਉਹ ਇਹੋ ਜਿਹਾ ਹੀ ਹੈ ਉਹਨੇ ਚਾਰ ਮਸਾਲੇ ਹੋਰ ਲਾ ਦਿੱਤੇ ਨਾ ਆਪ ਸਾੜਿਆ ਨਾ ਮੈਨੂੰ ਹੋਰ ਸਾੜਿਆ ਨਾ ਉਹਦਾ ਰਿਫਲੈਕਸ਼ਨ ਗਿਆ ਤੂੰ ਉੱਥੋਂ ਵਾਪਸ ਆਇਆ ਡਬਲ ਹੋ ਕੇ ਔਰ ਸਾਰੀ ਦੁਨੀਆਂ 'ਚ ਆਹ ਸਿਲਸਿਲਾ ਚੱਲ ਰਿਹਾ ਇਸੇ ਕਰਕੇ ਇਹ ਸਾਰੀ ਦੁਨੀਆਂ 'ਚ ਜਿੰਨੇ ਈਰਖਾ ਦੁਆਖ ਜਿੰਨੇ ਖਿੱਚੋ ਤਾਣ ਜਿੰਨਾ ਪਰਥੂ ਪਿਆ ਹੋਇਆ ਹੈਗਾ ਇਹ ਕਿਸੇ ਨੇ ਨੀ ਬਣਾਇਆ ਰੱਬ ਨੇ ਨੀ ਇਹ ਜੀ ਦੁਨੀਆਂ ਬਣਾਈ ਅਸੀਂ ਆਪ ਬਣਾਈ ਹੈ ਤੇ ਹੁਣ ਕਹਿੰਦੇ ਹਾਂ ਕਿ ਇਹ ਦੁਨੀਆਂ ਦਾ ਸਾਡਾ ਲਾਇਕ ਨਹੀਂ ਹੈ ਅਸੀਂ ਦੁਨੀਆਂ ਰਹਿਣ ਦੇ ਲਾਇਕ ਨਹੀਂ ਉਹ ਭਾਈ ਇਹ ਦੁਨੀਆਂ 'ਚ ਰਹਿਣ ਦੇ ਲਾਇਕ ਨਹੀਂ ਤਾਂ ਇਹ ਦੁਨੀਆਂ ਬਣਾਈ ਕਿਹਨੇ ਹੈ ਅਸੀਂ ਬਣਾਈ ਹੈ ਭੁਗਤੋ ਹੁਣ ਆਹ ਵਾਈਬ੍ਰੇਸ਼ਨ ਸਾਰਾ ਪੁਲਾ ਸਾਰਾ ਇੱਥੇ ਭਰਿਆ ਪਿਆ ਇਹ ਜੇ ਵਾਈਬ੍ਰੇਸ਼ਨ ਨਾ ਯਾਦ ਰੱਖੋ ਮੂੰਹ ਤੋਂ ਗੱਲ ਕੀਤੀ ਤਾਂ ਲੈ ਜਾ ਤੁਹਾਡੇ ਐ ਪਾਸਿੰਗ ਰਿਮਾਰਕ ਪਾਸਿੰਗ ਖਿਆਲ ਵੀ ਆ ਜਾਏ ਨਾ ਉਹ ਵੀ ਉੱਥੇ ਇੱਥੇ ਦੇ ਵਿੱਚ ਰਿਕਾਰਡ ਹੋ ਜਾਂਦਾ ਹੈ ਉੱਥੇ ਰਿਕਾਰਡ ਹੋ ਜਾਂਦਾ ਹੈ ਤਦੇ ਬਾਣੀ 'ਚ ਲਿਖਿਆ ਉਹ ਰਿਕਾਰਡ ਹੋਇਆ ਉਹ ਜੇ ਜਦੋਂ ਫਿਰ ਮੁੜ ਕੇ ਉਹਨੂੰ ਯਾਦ ਕਰੂੰਗਾ ਉਸ ਖਿਆਲ ਨਾਲ ਉਹ ਡਬਲ ਹੋ ਕੇ ਤੁਹਾਨੂੰ ਆਏਗਾ ਵਾਪਸ ਤੁਹਾਡੇ ਤੁਹਾਡਾ ਗੰਧ ਤੁਹਾਡੀ ਨਫ਼ਰਤ ਤੁਹਾਨੂੰ ਵਾਪਸ ਆਉਣੀ ਹੈ ਮਹਾਤਮਾ ਬੁੱਧ ਦੇ ਖਿਲਾਫ਼ ਕੋਈ ਮੰਦਾ ਸੀ ਉਹਨੇ નફરત ભરી પૈસી માતમ બધું તેઓ ના તુરે ગયા તુરે ગયા ના ગાળા કાઢી ગયા ગાળા કાઢી ગયા કે તે બે ગયા મહાત્માજી તેઓ બી બે ગયા તેઓ ગાળા કાઢ કરકે ઉઠે બી ગાળા કાઢી ગયા ચુપ કરકે મહાત્માજી બેઠે રહે કાટ કાટ કે થક ગયા જો થક ગયા તે ઉનન એક એક ગીટી ફડકે થોડી ઉન કરે લાવજી મહારાજ ખુશી આ લે લો તો કે મેં કી કરની માર અપને મથે તે કને છે ભાઈ કે તું ની લેણી કે હું કીને કો રહી કે આપણે મથે માર મેરે કો રહી ના તું એની ગાળા કડિયા એના એના ચર ગાળા કાઢ દે ને હો ગયા મેનુ સ્વીકાર નહી મેનુ તો લોડ નહી હોય તું તેરે કોલ રખ આપણે કોલ મેનુ નહી લોડ સ્વીકાર ના કરીએ અહી સ્વીકાર કરકે હોર મસાલા ચોથ પી લે હોર પેટ્રોલ પાકે ફેર પૈસે પેટ્રોલ સારી દુનિયા પડ ચુક્યા ਹੁਣ ਜਿੱਥੇ ਇੰਨਾ ਗੰਦ ਹੋਵੇ ਜਿਸ ਕਮਰੇ ਦੇ ਵਿੱਚ ਜਿਸ ਘਰ ਦੇ ਵਿੱਚ ਉੱਥੇ ਤੁਸੀਂ ਕਿੱਥੇ ਬਿਠਾਓਗੇ ਮਿਨਿਸਟਰ ਨੂੰ ਬੁਲਾ ਕੇ ਉੱਥੇ ਕਿੱਥੇ ਬਿਠਾਓਗੇ ਗੁਰੂ ਨਾਨਕ ਨਿਰਮਲ ਗੁਰੂ ਨਾਨਕ ਨੂੰ ਗੁਰੂ ਨਾਨਕ ਦੇ ਨਾਮ ਨੂੰ ਉੱਥੇ ਕਿੱਥੇ ਜਗ੍ਹਾ ਹੈ ਨੀ ਉਹ ਕਿਉਂ ਆਏਗਾ ਗੰਦੇ ਥਾਂ ਹੁੰਦਾ ਉਹਦਾ ਪਾਤਸ਼ਾਹ ਦਾ ਪਾਤਸ਼ਾਹ ਹੈ ਉਹਦਾ ਇਲਾਹੀ ਦੇਸ਼ ਦਾ ਵਾਸੀ ਹੈ ਉਹ ਤੁਹਾਡੇ ਗੰਦਗੀ ਦੀ ਕੋਠੀ 'ਚ ਕਿਉਂ ਆਏਗਾ ਫਿਰ ਬਖਸ਼ਿਸ਼ ਹੁੰਦੀ ਹੈ ਤਾਂ ਉਹ ਸਾਂਭਿਆ ਜਾਂਦਾ ਤੇ ਜੇ ਗੰਦਾ ਭਾਂਡਾ ਜੇ ਦੁੱਧ ਫਟ ਗਿਆ ਕਹਿੰਦੇ ਆ ਦੇਖੋ ਨਾ ਕੋਈ ਚੱਜੀ ਆਈ ਹੈ ਭਾਂਡਾ ਨੀ ਧੋਤਾ ਹੋਣਾ ਚਾਹੀਦਾ ਤਦੇ ਪੂਰ ਦੁੱਧ ਫਟ ਗਿਆ ਉੱਥੇ ਤਾਂ ਕੁਝ ਅੱਜੀ ਗਿਣ ਲੈਂਦੇ ਤੇ ਇੱਥੇ ਕੀ ਕਹੋਗੇ ਆਪਣੇ ਆਪ ਨੂੰ ਅਸੀਂ ਗੁਰੂ ਨਾਨਕ ਨੂੰ ਵੜ ਨਹੀਂ ਦਿੰਦੇ ਗੁਰੂ ਨਾਨਕ ਦੇ ਵਾਸਤੇ ਸੇਜ ਨਹੀਂ ਬਣਾਈ ਮਿਸਰਾ ਨਹੀਂ ਬਣਾਇਆ ਕਮਰਾ ਨਹੀਂ ਬਣਾਇਆ ਜੇ ਹੈਗਾ ਹੈ ਤਾਂ ਸਹੀ ਪਰ ਗੰਦ ਭਰਿਆ ਗੁਰੂ ਨਾਨਕ ਤਾਂ ਸੁਖ ਮੈਂ ਗੁਰੂ ਤਾਂ ਪਿਆਰ ਰੂਪ ਹੈ ਗੁਰੂ ਨਾਨਕ ਤਾਂ ਬਖਸ਼ਿੰਦ ਰੂਪ ਹੈ ਗੁਰੂ ਨਾਨਕ ਤਾਂ ਨਿਰਮਲ ਹੈ ਗੁਰੂ ਨਾਨਕ ਤਾਂ ਪਿਆਰਾ ਹੈ ਕਿਉਂ ਆਏਗਾ ਜਿੱਥੇ ਖੁਸ਼ਬੋ ਜਿੱਥੇ ਖੁਸ਼ਬੋ ਕਿਆ ਹੈ ਇਸਦੇ ਉਲਟੀ ਹੈ ਹੁਣ ਦੇਖ ਲਓ ਕੀ ਹੈ ਇਸਦੇ ਉਲਟ ਸ਼ਰਧਾ ਬਣ ਜਾਂਦਾ ਸ਼ਰਧਾ ਸੇਜ ਮਿਠਾਈ ਜਿੱਥੇ ਸ਼ਰਧਾ ਦੀ ਸੇਜ ਵਿਛੀ ਹੋਵੇ ਜਿੱਥੇ ਇਹ ਗੰਦ ਮੰਦ ਸਾਡੇ ਖਿਆਲਾਂ ਦੇ ਨਾ ਹੋਣ ਜਦੋਂ ਦਾਲੇ ਪਤਾਲੇ ਬਾਗ ਬੂਟੇ ਲਾਏ ਹੋਣ ਉੱਥੇ ਫਿਰ ਪੁਕਾਰ ਕਰੀਏ ਤੇ ਫਿਰ ਗੁਰੂ ਨਾਨਕ ਉਹ ਤਾਂ ਲੱਭਦਾ ਫਿਰਦਾ ਉਹ ਤੁਸੀਂ ਕੀ ਸਮਝਦੇ ਹੋ ਤੁਸੀਂ ਮੈਂ ਪਾਠ ਕਰ ਲਿਆ ਜਪਜੀ ਸਾਹਿਬ ਦਾ ਮੈਂ ਸੁਖਮਨੀ ਦਾ ਪਾਠ ਕਰ ਲਿਆ ਮੈਂ ਗੁਰਦੁਆਰੇ ਮੱਥਾ ਟੇਕ ਗਿਆ ਤਾਂ ਸਾਂਭਾ ਨੀ ਕੀ ਆਕੜੇ ਫਿਰਦੇ ਹੋ ਨਾ ਭਾਈ ਗੁਰੂ ਨਾਨਕ ਤਾਂ ਲੱਭਦਾ ਫਿਰਦਾ ਕਿਸੇ ਦਾ ਦਰਵਾਜ਼ਾ ਖੁੱਲਾ ਹੈ ਫਿਰਦੇ ਦਾ ਕਿਸੇ ਦੇ ਅੰਦਰ ਸਫਾਈ ਹੈ ਮੇਰੇ ਬੈਠਣ ਜੋਗੀ ਜਗ੍ਹਾ ਹੈ ਉਹ ਇੱਕ ਨਹੀਂ ਇੱਥੇ ਇੱਕ ਥੋੜਾ ਹੀ ਹੈ ਉਹ ਜਿਸ ਕੋਹੜੀ ਵਿੱਚ ਜਿਸ ਘਰ ਦੇ ਵਿੱਚ ਜਦੋਂ ਵਿਆਹ ਵਿਆਹ ਬੂ ਹੁੰਦਾ ਨਾ ਮੇਲ ਵੀ ਤੇ ਜਾਨੀ ਵੀ ਆ ਜਾਂਦੇ ਤੇ ਉੱਥੇ ਕਹਿੰਦੇ ਤਿਲ ਸੁੱਟਣ ਨੂੰ ਥਾਂ ਨੀ ਹੁੰਦਾ ਇੱਕ ਦੂਸਰੇ ਰਿਵਾਜ ਦੇ ਵਿੱਚ ਪਏ ਉਹ ਜਿੱਥੇ ਇੰਨਾ ਹਜੂਮ ਇਕੱਠਾ ਹੋਵੇ ਉੱਥੇ ਗੁਰੂ ਨਾਨਕ ਕਿੱਥੇ ਥਾਂ ਗੁਰੂ ਨਾਨਕ ਉੱਥੇ ਹਜੂਮ ਵਿੱਚ ਨਹੀਂ ਆਉਂਦਾ ਉਹ ਤਾਂ ਸ਼ਰਧਾ ਭਾਵਨੀ ਸ਼ਰਧਾ ਭਾਵਨੀ ਬਈ ਸ਼ਰਧਾ ਜਿੱਥੇ ਸ਼ਰਧਾ ਹੋਊਗੀ ਧਿਆਨ ਰੱਖੋ ਇਹ ईर्षा द्वायक जिन्ने अवगुण है गे काम क्रोध लोभ मोह अहंकार ए जी जलसियां ए जी मैं मेरी है इस सब अनेर दे ठुए हैं अनेर दे सब पर अनेर दे जिस जरो ऊपर छत ला रहे हो चलना है ना आ गया तब फिर उसे उस सारे खुदाई जवाड़ जान्दे सब तो सब खुदाई जवाड़ जे कोई नहीं रहना तो जरो चंदन होया जरो थोड़े अंदर आ गया फिर कोई नहीं रहना है ना चो तन गुरु नानक तो भाई यही तो कारण हैगा जिमीदार फसल बीजता है जो उन्हें चंगी तरह पहले सफाई ना की हो जो घास बूटियां ना कटिया हो तो आंदे है मगरों फिर गुड जाने के लिए दो तीन गुड गोडिया देनी चाहिए ताकि घास फूस चल निकल जाए वो क्यों भाई क्यों गोडिया देनी प इस वास्ते कि जड़ी असी रेओ पाई है किथे ओ आटा तो इन्ना खुंदा है ते जिथे 100 जीव या 10 जीव खान वाले ओ एक आदमी रोटी जे 10 जीव तो उन्हां नूं किन्ना हिस्सा आएगा ओ तो भुखे रहणगे ओ रेओ जिहड़ा पाउंदे असी ओ तो बूटियां खा जांदियां ओ जी फसल आउंदी हुण तां ओहदे हिस्से च आउंदा ही ਉਹਦੇ ਹਿੱਸੇ ਚ ਨਹੀਂ ਆਉਂਦਾ ਇਸ ਕਰਕੇ ਉਹ ਸੁੱਕ ਸੱਕ ਜਾਂਦੀ ਹੈ ਫਲ ਨਹੀਂ ਲੱਗਦਾ ਪੂਰਾ ਪੂਰਾ ਨਹੀਂ ਲੱਗਦਾ ਇਸੇ ਤਰ੍ਹਾਂ ਹੈ ਸਾਡੇ ਅੰਦਰ ਆਹ ਕਾਮ ਕ੍ਰੋਧ ਮੋਹ ਲੋਭ ਕਾ ਈਰਖਾ ਦਵਾਇਕ ਸਾਰਾ ਰੋਸੇ ਗਿੱਲੇ ਮੇਰੀ ਲੇਖ ਲਿਖਿਆ ਰੋਸੇ ਗਿੱਲੇ ਪੜੋ ਪਰੇ ਪਏ ਉਹ ਸਾਰੇ ਇਹ ਕੀ ਹੈ ਸਾਰੇ ਖਿਆਲ ਰੋਸੇ ਗਿੱਲੇ ਈਰਖਾ ਦਵਾਇ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਇਹ ਬੂਟੀ ਆ ਵਾਧੂ ਦੀ ਉਹ ਜਿਹੜੀ ਤੁਸੀਂ ਭਜਨ ਕਰਦੇ ਹੋ ਪਾਠ ਪੂਠ ਕਰਦੇ ਹੋ ਮਾੜਾ ਮੋਟਾ ਉਹ ਤਾਂ ਉਹ ਖਾ ਜਾਂਦੀ ਹੈ ਤੇ ਸਾਡੀ ਆਤਮਕ ਤਾਂ ਪ੍ਰਫੁੱਲਤ ਹੋਵੇ ਉਹ ਬੂਟੀ ਇਹ ਖਾ ਜਾਂਦੀ ਹੈ ਸਾਡੀ ਇਹ ਬੂਟੀਆਂ ਖਾ ਜਾਂਦੀਆਂ ਸਾਡਾ ਕੀ ਤੱਕਦਾ ਉਹ ਜੇ ਨਾਤੀ ਧੋਤੀ ਰਹਿ ਗਈ ਉੱਤੇ ਮੱਖੀ ਬਹਿ ਗਈ ਉਹ ਫਿਰ ਅਮੇ ਇਹ ਗੱਲ ਪਰ ਦੇਖਦੇ ਨਾ ਕਿ ਕਿਸੇ ਦੇ ਅੰਦਰ ਬੜੀ ਕਿ ਨਹੀਂ ਜਿੱਤਾ ਅੰਦਰ ਬੜੀ ਤਾਂ ਕੀ ਨਤੀਜਾ ਮੈਂ ਤੁਹਾਨੂੰ ਇੱਕ ਮਿਸਾਲ ਦੱਸਾਂ ਸੁਖਦੇਵ ਸਿੰਘ ਦੇ ਪਿੰਡ ਸਕੂਲ ਦੇ ਵਿੱਚ ਸਮਾਗਮ ਹੋਇਆ ਉੱਥੇ ਮੈਂ ਰੋਸੇ ਕਿੱਲੇ ਵਾਲੀ ਗੱਲ ਕੀਤੀ ਮੈਂ ਕਿਹਾ ਰੋਸੇ ਕਿੱਲੇ ਨੇ ਮਾਰ ਛੱਡੇ ਆ ਉੱਥੇ ਇੱਕ ਏਅਰਫੋਰਸ ਦੇ ਵਿੱਚ ਏਅਰਫੋਰਸ ਵਾਲੇ ਸਾਰੇ ਆਏ ਸੀਗੇ ਨਾਲੀ ਆਈ ਸੀ ਉਹ ਜਦੋਂ ਮੈਂ ਕਿਹਾ ਵੀ ਅਸੀਂ ਤਾਂ ਸਾਰਾ ਦਿਨ ਈਰਖਾ ਦਵਾਇਕ ਜ਼ਿੰਦਗੀ ਗੁਜ਼ਾਰਦੇ ਹਾਂ ਤਲਖ ਈਰਖਾ ਦਵਾਇਕ ਨਾ ਜ਼ਿੰਦਗੀ ਨੂੰ ਆਪਣੀ ਤਲਖ ਕੀਤਾ ਪਿਆ ਉਹ ਹੋਰ ਪਤਾ ਨਹੀਂ ਉਹ ਇੱਕ ਜਨਾਨੀ ਸੀ ਤੇ ਜਦੋਂ ਮਗਰੋਂ ਮੈਨੂੰ ਮਿਲੀ ਕਹਿੰਦੇ ਜੀ ਤੁਹਾਡੇ ਲੈਕਚਰ ਦਾ ਅੱਜ ਮੇਰੇ ਤੇ ਬੜਾ ਅਸਰ ਹੋਇਆ ਮੈਂ ਕੀ ਅਸਰ ਹੋਇਆ ਕਹਿੰਦੇ ਜੀ ਸਾਡੇ ਗੁਆਂਢਣ ਸੀਗੀ ਸਾਨੂੰ 2 ਸਾਲ ਹੋ ਗਏ ਆਪਸ ਵਿੱਚ ਹੀ ਬਹਿ ਕਰਦਿਆਂ ਨੂੰ ਮੈਂ ਉਹਦੇ ਵੱਲ ਝਾੜੂ ਕੂੜਾ ਕਰਕੇ ਸੀ ਉਹ ਮੇਰੇ ਵੱਲ ਕਹਿੰਦੀ ਮੈਂ ਉਹਦੇ ਮੂਹਰੇ ਤੇ ਪਾਣੀ ਸੁੱਟ ਗੰਦਾ ਪਾਣੀ ਉਹ ਮੇਰੇ ਸੁੱਟਦੀ ਸੀ ਮੁੰਡਿਆਂ ਨੂੰ ਤਾਂ ਤੇ ਆਪਸ ਜੀ ਵੈਰ ਵਿਰੋਧ ਤੇ ਬਸ ਕਾਰਨ ਕਿਸੇ ਕਹਿੰਦੇ ਕਾਰਨ ਕੁਰਨ ਦਾ ਚੀਤਾ ਹੀ ਨਹੀਂ ਕਾਲਾ ਸੀ ਤੇ ਬਸ ਸਾਰਾ ਦਿਨ ਵੈਰ ਹੀ ਕਰੀ ਜਾਂਦੇ ਤੇ ਫਿਰ ਜੋ ਤੂੰ ਕੀ ਨਤੀਜਾ ਕੱਢਿਆ ਕਹਿੰਦੇ ਜੀ ਮੈਂ ਇੱਥੇ ਇਹ ਹੋਇਆ ਵੀ ਉਹ ਹੋਏ ਤਾਂ ਖਾਮ ਖਾ ਸੀ ਵੈ ਸਾਰਾ ਦਿਨ ਸੇੜਿਆ ਹੋਇਆ ਹੈਗਾ ਜਦੋਂ ਅਸੀਂ ਉੱਥੋਂ ਉੱਠੇ ਤੇ ਮੈਂ ਤਾਂ ਗੁਆਂਢ ਨੂੰ ਜੱਫੀ ਪਾ ਲਈ ਆਹ ਜ਼ਿੰਦਗੀ ਸਾੜਦੇ ਰਹੇ ਗੱਲ ਕੁਛ ਵੀ ਨੀ ਆਹ ਆਪਾਂ ਚੰਗੀ ਤਰ੍ਹਾਂ ਰਹੀਏ ਜੀ ਮੈਂ ਪਹਿਲਾਂ ਜੱਫੀਆਂ ਪਾ ਲਈ ਜਾ ਕੇ ਇੱਕ ਦੂਸਰੇ ਨੂੰ ਚਾਹ ਕੌਲੀਆਂ ਸਬਜ਼ੀ ਦੀਆਂ ਜਾਣ ਲੱਗੀਆਂ, ਚਾਹ ਬੁਲਾ ਬੁਲਾ ਕੇ ਪੀਣ ਲੱਗ ਪਏ ਇੱਕ ਦੂਸਰੇ ਬੱਚਿਆਂ ਨੂੰ, ਚਾਹ ਉੱਥੇ ਸਵਰਗ ਬਣ ਗਿਆ। ਉਹ ਬਈ ਦੇਖਣਗੇ ਉਹਨੂੰ ਘਰ ਜਾ ਕੇ ਤੁਸੀਂ ਇਸਦਾ ਕੀ ਇਲਾਜ ਕਰਦੇ ਹੋ, ਜਦੋਂ ਜਾ ਕੇ ਜੱਫੀਆਂ ਪੈਂਦੀਆਂ। ਇੱਕ ਅਮਰੀਕਾ ਦੀ ਸਾਖੀ ਹੈ, ਉਹ ਇੱਥੇ ਅਰਕ ਬੈਠੀ ਹੈ ਤੇ ਉਹ ਰਾਤ ਵੀ ਮਰ ਗਿਆ, ਉਹਨੂੰ ਹੋਰ ਵੀ ਲੋਕਾਂ ਨੇ ਤਕਲੀਫ ਦਿੱਤੀ। ਉਹ ਹੌਲੀ 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 ਇੰਨੀ ਦੁਖੀ ਹੁੰਦੀ ਗਈ, ਜਿਉਂ ਜਿਉਂ ਦੁਖੀ ਹੁੰਦੀ ਗਈ ਤਿਉਂ ਤਿਉਂ ਔਖੀ ਹੁੰਦੀ ਗਈ, ਉਹਦੇ ਸੁਭਾਅ ਖਰਾਬ ਹੋ ਗਿਆ ਤੇ ਉਹ ਜਾਣੇ ਕਿਹਨਾਂ ਨਾਲ ਲੜਨ ਲੱਗ ਪਈ। ਤੇ ਹੌਲੀ ਹੌਲੀ ਜਿਉਂ ਜਿਉਂ ਉਹ ਇਸ ਤਰ੍ਹਾਂ ਈਰਖਾ ਦੁਆਇਤ ਚ ਉਹਦਾ ਮਨ ਗਲਤਾਨ ਹੁੰਦਾ ਗਿਆ, ਤਿਉਂ ਤਿਉਂ ਉਹਦੇ ਚਿਹਰੇ ਤੇ ਉਹ ਹੀ ਅਕਸ ਪੈਂਦਾ ਗਿਆ। ਚਿਹਰਾ ਜਿਹੜਾ ਹੈ ਨਾ ਅੰਦਰਲੇ ਦਾ ਸ਼ੀਸ਼ਾ, ਉਹਦੇ ਚਿਹਰੇ ਤੇ ਅਕਸ ਪੈਣ ਗਿਆ। ਉਹਦਾ ਸਾਰੇ ਜਿਹੜਾ ਉਹ ਜਦੋਂ ਲੰਘਦੀ ਸੀ ਤਾਂ ਹੋਰ ਤਾਂ ਹੋਰ ਲੋਕਾਂ ਦਾ ਹੋਰ ਜਿਹੜੇ ਬੱਚੇ ਸੀ ਨਾ ਉਹ ਡੈਣ ਵਰਗਾ ਚਿਹਰਾ ਹੋ ਗਿਆ ਤੇ ਬੱਚੇ ਵੀ ਡਰ ਕੇ ਅੰਦਰ ਵੜ ਜਾ ਤੇ ਉਹਦੇ ਉਹਦੇ ਰਿਸ਼ਤੇਦਾਰ ਉਹਦੇ ਹੋਰ ਜਿਹੜੇ ਕਦੇ ਦੋਸਤ ਮਿੱਤਰ ਆਉਂਦੇ ਸੀਗੇ ਉਹ ਵੀ ਹੁਣ ਹਟ ਗਏ। ਇਹ ਮੈਂ ਲੇਖ ਵਿੱਚ ਲਿਖਿਆ, ਉਹ ਵੀ ਹੁਣ ਹਟ ਗਏ, ਉਹ ਰਹਿ ਗਈ ਇਕੱਲੀ। ਇਕੱਲੀ ਹੋਏ ਤਾਂ ਹੋਰ ਚਿੜਿਆ ਕਰੇ, ਲੋਨਲੀ ਨੈਸ ਵੀ ਇੱਕ ਬਿਮਾਰੀ ਹੈ, ਹੋਰ ਚਿੜਿਆ ਕਰੇ, ਚਿੜੀ ਦੇ ਚਿੜ ਚਿੜ ਕੇ ਹੋਰ ਖਰਾਬ ਹੁੰਦੀ ਗਈ। ਤੇ ਕੋਈ ਨੀ ਆਖਿਰ ਕਿਸੇ ਕੋਲ ਗੁਆਂਢੀ ਸੀ ਕੋਈ, ਕਿਸੇ ਨੇ ਦੇਖਿਆ ਵੀ ਇਹ ਤਾਂ ਹਾਲਤ ਬੜੀ ਖਰਾਬ ਹੈ ਇਹਦੀ, ਇਹ ਤਾਂ ਇਸੇ ਤਰ੍ਹਾਂ ਮਰ ਜੂ ਆ ਸਾਰਾ ਚਿੜ, ਇਹਦਾ ਚਿੜ ਚਿੜਾ ਨਰਕ ਹੁਣ ਪਾ ਗਈ, ਨਰਕ ਨਾਲ ਜਾਣਾ। ਜਦ ਤੁਸੀਂ ਜਿਹਾ ਜਿਹਾ ਬਣਾ ਲਿਆ ਨਾ ਮਨ, ਇਹ ਨਾਲ ਜਾਣਾ ਅਗਲੇ ਜਨ, ਉਹ ਜੇ ਚੁੜੇਲ ਬਣ ਕੇ ਉਹਨੇ ਆਉਣਾ। ਤੇ ਕਿਸੇ ਨੇ ਗੁਰਮੁਖ ਨੂੰ ਤਰਸ ਆਇਆ, ਉਹਦੇ ਕੋਈ ਗਈ, ਉਹਦੇ ਗੁਆਂਢਣ ਕੋਈ ਕਹਿੰਦੀ ਰਹੀ, ਉਹਨਾਂ ਹਮਦਰਦੀ ਕੀਤੀ ਤੇ ਉਹਨੇ ਚੰਗੀ ਤਰ੍ਹਾਂ ਬੋਲੀ, ਅੱਛਾ ਬਾਈ ਇਹਨੂੰ ਦੱਸ ਵੀ ਤੂੰ ਇਸ ਤਰ੍ਹਾਂ ਕਦੋਂ ਦੀ ਹੈ? ਕਹਿੰਦੇ ਜੀ ਮੈਂ ਹੱਥੀ ਮਰ ਗਿਆ, ਇਹ ਹੋ ਗਿਆ, ਉਹ ਹੋ ਗਿਆ, ਤੇ ਮਗਰੋਂ ਫਿਰ ਮੈਂ ਲੋਕੀ ਮੈਨੂੰ ਐਂ ਕਰਨ ਲੱਗ ਪਏ ਤੇ ਮੇਰਾ ਮੈਨੂੰ ਗੁੱਸਾ ਚੜਦਾ ਗਿਆ ਤੇ ਈਰਖਾ ਦੁਆਇਤ ਮੇਰੀ ਵੱਧਦੀ ਗਈ ਵੱਧਦੀ ਗਈ। ਅੱਛਾ ਇਹ ਦੱਸ ਵੀ ਤੇਰੇ ਜ਼ਿੰਦਗੀ ਦੇ ਵਿੱਚ ਕੋਈ ਐਸਾ ਲਹਿਮਾ ਆਇਆ ਹੈ, ਐਸਾ ਦਿਨ ਆਇਆ ਜਦੋਂ ਤੂੰ ਬਹੁਤ ਖੁਸ਼ ਸੀਗੀ? ਕਹਿੰਦੀ ਹਾਂ। ਕਹਿੰਦੇ ਉਹ ਉਹਦੀ ਫੋਟੋ ਹੈ ਤੇਰੇ ਦੀ? ਤੇਰੀ ਹਾਂ ਹੈਗੀ। ਭੱਜ ਕੇ ਗਈ, ਜਿੱਦਣ ਉਹਦਾ ਵਿਆਹ ਹੋਇਆ ਸੀ ਨਾ ਉਦਣ ਜਿਹੜੀ ਖੁਸ਼ ਸੀਗੀ ਨਾ, ਉਹ ਲਿਆ ਕੇ ਫੋਟੋ ਦਿਖਾ ਦਿੱਤੀ। ਕਹਿੰਦੇ ਦੇਖ ਆਹ ਫੋਟੋ ਦੇਖ, ਤੇ ਹੁਣ ਆ ਸ਼ੀਸ਼ੇ ਆਪਣਾ ਦੇਖ ਤੇਰਾ ਕਿੰਨਾ ਫਰਕ। ਕਹਿੰਦੇ ਜੀ ਜ਼ਮੀਨ ਆਸਮਾਨ ਦਾ ਫਰਕ ਹੈ? ਕਹਿੰਦੇ ਹੁਣ ਤਾਂ ਤੇਰੇ ਵੱਲ ਚੱਕਣੀ ਚਾਹੀਦਾ, ਉਦੋਂ ਸਾਰੇ ਤੇਰੇ ਵੱਲ ਚੱਕਦੇ ਸੀਗੇ, ਤੇ ਫਿਰ ਹੁਣ ਦੱਸ ਮੈਂ ਕੀ ਕਰਾਂ? ਕਹਿੰਦੀ ਤੂੰ ਆਪ ਬਣਾਇਆ ਹੈ, ਤੂੰ ਜਿਹੜੀ ਚੁੜੇਲ ਬਣੀ ਫਿਰਦੀ ਆ ਆਪਣੇ ਆਪ ਨੂੰ ਆਪ ਬਣਾਇਆ ਚੁੜੇਲ, ਤੇਰੇ ਕੋਲ ਕੋਈ ਨੀ ਆਉਂਦਾ, ਤੇਰੇ ਤੂੰ ਛੱਡਦੀ ਬਲਦੀ ਰਹਿੰਦੀ ਹੈ, ਤੇ ਮੈਂ ਕੀ ਕਰਾਂ? ਉਹ ਹੋਰ ਤਾਂ ਹੁਣ ਪਰਮਾਤਮਾ ਉਹਨੇ ਸਮਝਣਾ ਸੀ, ਉਹਨੂੰ ਕਿਹਾ ਅੱਛਾ ਬਈ ਐਂ ਕਰਿਆ ਕਰ, ਅੱਜ ਫੋਟੋ ਇਹਨੂੰ ਸਾਹਮਣੇ ਰੱਖਦੇ ਰਹੇ, ਵੈਡਿੰਗ ਦੀ ਫੋਟੋ, ਤੂੰ ਆਪਣੇ ਉਸ ਲਹਿਮੇ ਨੂੰ ਚੇਤਾ ਕਰਿਆ ਕਰ ਜਦੋਂ ਤੂੰ ਖੁਸ਼ ਸੀਗੀ, ਪੂਰੇ ਤੌਰ ਤੇ ਖੁਸ਼ ਸੀ, ਮੁੜ ਮੁੜ ਕੇ ਇਹਨੂੰ ਚੇਤਾ ਕਰਕੇ ਮੁੜ ਉਹ ਮੁੜ ਮੁੜ ਕੇ ਦੇਖਿਆ ਤਾਂ ਥੋੜੇ ਚਿਰ ਲਈ ਖਿਆਲ ਹੈ ਨਾ, ਥੋੜੇ ਚਿਰ ਲਈ ਉਹ ਈਰਖਾ ਦੁਆਇਤ ਜਿਹੜੀ ਸੀ ਉਹਦੀ ਉਸ ਦੂਰ ਹੋ ਕੇ ਉਹ ਥੋੜੇ ਚਿਰ ਲਈ ਨਾ ਉੱਪਰ ਦੀ ਉਹਨੂੰ ਨਕਸ਼ਾ ਆਪਣਾ ਚੇਤਿਆ ਖੁਸ਼ੀ ਦਾ। ਇਹਨੂੰ ਜਿੰਨੀ ਵਾਰੀ ਦੇਖੇਗੀ ਉਨੀ ਵਾਰ ਤੇਰਾ ਭਲਾ ਹੋਏਗਾ। ਉਹ ਯਾਨੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਸਿਮਰਨ ਕਰਨ ਲੱਗ ਪਈ ਉਸ ਲਹਿਮੇ ਦਾ, ਖੁਸ਼ੀ ਵਾਲਾ ਖਿੜਿਆ ਹੋਇਆ ਚਿਹਰੇ ਦਾ। ਕਰਦੀ 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 ਹੌਲੀ ਹੌਲੀ ਉਹਦਾ ਚਿਹਰਾ ਬਦਲ ਗਿਆ, ਉਹਦਾ ਅੰਦਰ ਬਦਲ ਗਿਆ, ਕਿਉਂਕਿ ਅਭਿਆਸ ਹੈ ਕਿਸੇ ਚੀਜ਼ ਦਾ, ਕਰ ਲਓ ਕਿਸੇ ਚੀਜ਼ ਦਾ ਉਹ ਜੇ ਬਣ ਜਾਓਗੇ, ਐਜ ਯੂ ਥਿੰਕ ਸੋ ਯੂ ਬਿਕਮ। ਹੌਲੀ ਹੌਲੀ ਉਹਦਾ ਚਿਹਰਾ ਸੋਹਣਾ ਹੋ ਗਿਆ, ਉਹਦੀ ਫੇਰ ਜਵਾਨੀ ਆ ਗਈ, ਉਹਦੇ ਚੋਂ ਪਿਆਰ ਆ ਗਿਆ, ਕਿਉਂਕਿ ਪਿਆਰ ਦਾ ਮੌਕਾ ਸੀ ਨਾ, ਪਿਆਰ ਆਉਂਦਾ ਗਿਆ ਹੌਲੀ ਹੌਲੀ, ਉਹਦੇ ਔਗੁਣ ਜਿਹੜੇ ਸੀਗੇ ਉਹਦਾ ਅਕਸ ਘਟਦਾ ਗਿਆ ਤੇ ਉਹਦੇ ਅੰਦਰ ਸੋਹਣਾ ਪ੍ਰਭਾਵ ਪੈਂਦਾ ਗਿਆ ਹੌਲੀ ਹੌਲੀ ਉਹਦੇ ਰਿਸ਼ਤੇਦਾਰ ਜਾਂ ਦੋਸਤ ਉਹਦੇ ਆਉਣ ਲੱਗ ਪਏ। ਫਿਰ ਜਦੋਂ ਬਾਹਰ ਨਿਕਲ ਕੇ ਉਹ ਜੀ ਕਰਿਆ ਕਿ ਮੈਂ ਸਾਰਿਆਂ ਨੂੰ ਪਿਆਰ ਕਰਾਂ, ਤੇ ਫਿਰ ਬੱਚੇ ਵੀ ਉਹਦੇ ਕੋਲ ਆਉਣ ਲੱਗ ਪਏ, ਫਿਰ ਘਰ ਵੀ ਆਉਣ ਲੱਗ ਪਏ। ਉਹ ਇੱਕਦਮ ਜਦੋਂ ਮਰਨ ਲੱਗੀ, ਧਿਆਨ ਕਰੋ ਮਰਨ ਲੱਗੀ ਤਾਂ ਉਹ ਕੋਈ ਸਤੋ ਗੁਣੀ ਜੀਵ ਮਰਨ ਲੱਗੀ, ਉਹ ਪ੍ਰਭਾਵ ਲੈ ਕੇ ਮਰਨ ਲੱਗੀ। ਜੇ ਉਹ ਗੁਰਮੁਖ ਜਾਣਾ ਉਹਦੇ ਤੇ ਨਾ ਕਰਦਾ ਮਿਹਰ, ਤਾਂ ਉਸੇ ਸਾਡੀ ਚੁੜੇਲ ਬਣ ਚੁੱਕੀ ਸੀ, ਮਰ ਕੇ ਵੀ ਉਹ ਚੁੜੇਲ ਬਣ ਅਗਲੇ ਜਨਮ ਜਾਣਾ ਸੀਗਾ। ਹੁਣ ਤੁਸੀਂ ਦੇਖੋ ਬਈ, ਜੇ ਤਾਂ ਅੱਜ ਦਾ ਵਿਚਾਰ ਸੁਣ ਕੇ ਤੇ ਘਰ ਜਾ ਕੇ ਤੁਹਾਡੇ ਜਿਹੜੇ ਦੁਸ਼ਮਣ ਹੈ, ਜਿਹਨਾਂ ਤੁਹਾਨੂੰ ਨਫ਼ਰਤ ਹੈ, ਜਿਹਨਾਂ ਦਾ ਐਲਰਜੀ ਹੈ, ਜੇ ਤਾਂ ਉਹਨੂੰ ਜੱਫੀਆਂ ਪਾ ਸਕਦੇ ਹੋ ਤਾਂ ਆਹਦਾ ਕੁਛ ਲਿਆ, ਨਹੀਂ ਤਾਂ ਬਸ ਜਿਵੇਂ ਬਾਣੀ ਸੁਣ ਕੇ ਤੁਹਾਨੂੰ ਸੁਣੀ ਤੁਰ ਗਈ। ਜੇ ਤੁਹਾਡੇ ਚੰਗੀ ਤਬਦੀਲੀ ਨਾ ਆਈ ਤਾਂ ਫਿਰ ਕਿਆ ਹੈ, ਤਮਾਸ਼ਾ ਹੈ। ਅੱਛਾ ਜੀ, ਥੈਂਕ ਯੂ। ਸਾਡੇ ਅੰਦਰ ਇੱਕ ਤਾਂ ਇਹ ਜ਼ਿੰਦਗੀ ਦੇ ਫਿਕਰ ਚਿੰਤਾ ਹੀ ਨਹੀਂ ਮੁੱਕਦੇ, ਕਿੰਨੇ ਪਰਥੂ ਹੋਰ ਹੋਣਗੇ। ਇਸ ਤੋਂ ਇਲਾਵਾ ਇੱਕ ਹੋਰ ਸਾਨੂੰ ਪਰਥੂ ਪਿਆ, ਇੱਕ ਹੋਰ ਸਾਡੇ ਬਲਾਵਾਂ ਪਈਆਂ, ਉਹ ਪਤਾ ਕੀ ਹੈ? ਉਹ ਹੈ ਮੁਰਦਿਆਂ ਦੀਆਂ। ਉਹ ਸਿਰਫ ਇੱਥੋਂ ਦੇ ਦੁਸ਼ਮਣ ਦੁਸ਼ਮਣ ਨਹੀਂ ਥੇ, ਵਸਾਏ ਸੀ ਮੁਰਦੇ ਵਸਾਏ ਜੀ। ਮੇਰਾ ਚਾਚਾ ਇਹੋ ਜਿਹਾ ਸੀ, ਮੇਰਾ ਭਰਾ ਇਹੋ ਜਿਹਾ ਸੀ, ਮੇਰਾ ਫਲਾਨਾ ਇਹੋ ਜਿਹਾ ਸੀ, ਉਹਨਾਂ ਨੂੰ ਵੀ ਇੱਥੇ ਕਬਰਸਤਾਨ ਬਣਾਈ ਹੈ ਤੁਸੀਂ, ਕਬਰਸਤਾਨ ਮੁਰਦੇ ਇੱਥੇ ਵਸਾਏ ਹੈ, ਉਹਨਾਂ ਨੂੰ ਯਾਦ ਕਰ ਲੈਂਦੇ ਨਾ ਲੋਕਾਂ ਨੂੰ ਕਹਿੰਦੇ ਜੀ ਮੇਰਾ ਭਰਾ ਇਹੋ ਜਿਹਾ ਸੀ, ਮੇਰਾ ਫਲਾਨਾ ਇਹੋ ਜਿਹਾ ਸੀ, ਉਹਦੇ ਇਹੋ ਜਿਹੇ ਗੁਣ ਸੀ, ਉਹਦੇ ਫਲਾਨਾ, ਉਹਦੀਆਂ ਗੱਲ ਉਹ ਮੁਰਦਿਆਂ ਨੂੰ ਜਗਾ ਲੈਂਦੇ। ਫਿਰ ਜੇ ਕਿਤੇ ਸ਼ਾਂਤੀ ਆਉਂਦੀ ਹੈ ਤਾਂ ਉਹ ਮੁਰਦਿਆਂ ਨੂੰ ਜਗਾ ਲੈਂਦੇ, ਉਹਨੂੰ ਰੋਣ ਲੱਗ ਮੁਰਦਿਆਂ ਨੂੰ ਰੋਣ ਲੱਗ ਪੈਂਦੇ। ਇੱਥੇ ਹੀ ਬਸ ਨੀ, ਦੇਖੋ ਸਾਡੀਆਂ ਬਿਮਾਰੀਆਂ ਅੰਦਰਲੀਆਂ ਇੱਕਦਮ ਮਾਇਕੀ ਮੰਡਲ ਦੇ ਈਰਖਾ ਦੁਆਇਕ ਦੁਸ਼ਮਣੀਆਂ, ਮਾਇਕੀ ਮੰਡਲ ਖਿੱਚੋ ਤਾਣ ਹੈਗੀ। ਪਰ ਇੱਕ ਹੋਰ ਹੈ, ਉਹ ਇਦੂ ਵਰਸਟ ਹੈ, ਉਹ ਮੁਰਦਿਆਂ ਨੂੰ ਵੀ ਵਰਸਟ ਹੈ, ਉਹ ਹੈ ਮਜ਼ਬੀ ਤਾਂ। ਜੇ ਦੁਨੀਆਦਾਰੀ ਦੇ ਸਾਡੇ ਨਾਲ ਕਿਸੇ ਨੇ ਕੁਛ ਕੀਤਾ ਹੈ ਤਾਂ ਇਹ ਤਾਂ ਅਸੀਂ ਉਹ ਥੋੜਾ ਇਹਦੀ ਜਿਹੜੀ ਲਿਮਿਟ ਹੈ ਥੋੜੀ ਜਿਹੀ ਥਾਂ ਹੈ, ਦੋ ਚੌਂ ਦਸਮੀਆਂ ਚ ਹੋਣਗੇ। ਪਰ ਜਿੱਥੇ ਮਜ਼ਬੀ ਤਸਤਬ ਆ ਗਿਆ ਬਸ ਫਿਰ ਉਹ ਤਾਂ ਵੱਡਾ ਸਰਕਲ ਹੁੰਦਾ ਹੈ, ਸਾਰੇ ਨਫ਼ਰਤ ਕਰਦੇ ਹੈ। ਇਹ ਸਭ ਤੋਂ ਵੱਡਾ ਔਗਣ ਹੈ ਮਜ਼ਬੀ ਤਸਤਬ। ਧਰਨ ਇਹ ਜੀ ਸਕਸਾ ਹੈ, ਇਹ ਜੀ ਇਹ ਸ਼ਰਾਬ ਪੀਂਦਾ ਹੈ, ਇਹ ਜੀ ਫਲਾਨਾ ਇਉਂ ਕਰਦਾ ਹੈ, ਇਹ ਫਲਾਨੇ ਸੰਤਾਂ ਦਾ ਹੈ, ਇਹ 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 ਰਾੜੇ ਵਾਲਿਆਂ ਦਾ ਸੰਗਤ ਹੈ, ਇਹ ਕਿਲੇਰਾਂ ਵਾਲੇ ਸੰਗਤ ਹੈ, ਇਹ ਫਲਾਨੇ ਸੰਤਾਂ। ਬਸ ਉੱਥੇ ਜਦੋਂ ਉਹ ਪੰਜ ਸੱਤ ਇਕੱਠੇ ਹੋਏ ਹੁਣ ਜਦੋਂ ਕੋਲ ਬੈਠੇ ਤਾਂ ਆ ਜਿਹੜਾ ਦੇਖ ਕੇ ਵੀ ਸਿੱਖ ਹੈ, ਖੁਸ਼ ਹੈ, ਸਿੱਖ ਬੜੇ ਇਤਫਾਕ ਨਾਲ ਮਿਲਦੇ ਹੈ, ਸ਼ੁਕਰ ਹੈ ਇੰਨੀ ਦੁਨੀਆਂ। ਸਿੱਖਾਂ ਦੇ ਵਿੱਚ ਸਿੱਖ ਪੰਜ ਚਾਰ ਮਿਲੇ ਹੈ, ਉਹਨਾਂ ਨੂੰ ਪਿਆਰ ਪੈਂਦਾ ਗੁਰਬਾਣੀ ਦੀ ਗੱਲਾਂ, ਜਦੋਂ ਇਹ ਪਤਾ ਲੱਗਦਾ ਕਿ ਤਾਂ ਕਿਲੇਰਾਂ ਵਾਲਿਆਂ ਤੇ ਜਾਣ ਲੱਗਾ ਬਸ ਉਹਦੇ ਵੱਟ ਪੈ ਗਿਆ, ਇਹਦਾ ਪਿੰਡਾਂ ਵਾਲੇ ਉਦੋਂ ਵੱਟ ਪੈ ਗਿਆ, ਇਹ ਫਲਾਨੀ ਜਥੇ ਦਾ ਉਹਦੇ ਵੱਟ ਪੈ ਗਿਆ, ਉਦੋਂ ਮੂੰਹ ਬਿੱਗੇ ਹੋ ਗਏ, ਗੱਲਾਂ ਤਾਂ ਖਤਮ। ਕਿਉਂਕਿ ਬਾਕੀ ਦਾ ਦਾਇਰਾ ਛੋਟਾ ਹੈ ਹਰੇਕ ਦਾ, ਰਿਸ਼ਤੇਦਾਰੀਆਂ ਦਾ, ਇਹਦਾ ਵੱਡਾ ਦਾਇਰਾ ਜਾਂ ਉਹਨੇ ਕੀ ਕਸੂਰ ਕੀਤਾ ਤੂੰ ਮੂੰਹ ਵੱਟ ਲਿਆ ਉਹਦੇ ਕੋਲੋਂ? ਸਿਰਫ ਇਸੇ ਕਰਕੇ ਨਾ ਕਿ ਉਹ ਮੇਰੇ ਫਿਰਕੇ ਨੂੰ ਬਿਲੋਂਗ ਨਹੀਂ ਕਰਦਾ। ਇਹ ਨਫ਼ਰਤ ਆ ਗਈ, ਜਿੱਥੇ ਨਫ਼ਰਤ ਹੈ ਉੱਥੇ ਮੈਲ ਹੈ, ਤੇ ਜਿੱਥੇ ਇੰਨੀ ਮੈਲ ਦਿਨ ਰਾਤ ਲੱਗ ਰਹੀ ਹੈ, ਇੱਕ ਹੁਣ ਲਾ ਰਹੇ, ਇੱਕ ਅੰਦਰਲੀ ਨਿਕਲੀ ਆਉਂਦੀ ਹੈ, ਇੱਕ ਜੇ ਹੋਰ ਕੁਛ ਨਹੀਂ ਹੁੰਦਾ ਫਿਰ ਮੁਰਦਿਆਂ ਨੂੰ ਯਾਦ ਕਰ ਲੈਂਦੇ, ਮੁਰਦੇ ਜਵਾ ਲੈਂਦੇ ਅੰਦਰ, ਕਬਰਸਤਾਨ ਬਣਿਆ, ਇੱਕ ਰਿਕਾਰਡ ਰੂਮ ਹੈਗਾ, ਇੱਕ ਕਬਰਸਤਾਨ ਬਣਿਆ। ਇੱਕ ਮਜ਼ਬੀ ਤਾਸੋ ਬਣਿਆ ਅੰਦਰ ਪਿਆ ਹੈ ਤੇ ਫਿਰ ਕਿੱਥੇ ਮਨ ਕਿੱਥੇ ਟਿਕੇ ਟਿਕ ਸਕਦਾ ਹੈ ਜਿਹਦੇ ਇੰਨੇ ਉੱਪਰ ਹੋ ਕਦੇ ਟਿਕ ਸਕਦਾ ਮਨ ਉੱਥੇ ਗੁਰੂ ਨਾਨਕ ਕਿਵੇਂ ਵਸੇ ਗੁਰੂ ਨਾਨਕ ਨੂੰ ਤਾਂ ਜਵਾਬ ਹੈ ਨਾ ਇੰਨਾ ਸੋਚਦਾ ਫਿਰ ਉਹ ਜਿਹੜੀ ਬੂਟੀ ਮੰਗੂ ਜੇ ਕੋਈ ਮਾੜਾ ਮੋਟਾ ਪਾਠ ਪੂਠ ਕਰਦੇ ਵੀ ਹੈ ਉਹ ਤਾਂ ਉਹ ਜੜੀਆਂ ਬੂਟੀਆਂ ਖਾ ਜਾਂਦੇ ਹੈ ਫਸਲ ਤਾਂ ਚੌਕੀ ਨੀ ਕਰਦੇ ਦੇਖੋ ਤੁਸੀਂ ਜਾ ਕੇ ਦੇਖੋ ਕਿੰਨੇ ਆਪਣੇ ਝਾਤੀ ਮਾਰੋ ਇਹ ਤਾਂ ਇੰਟਰੋਸਪੈਕਟਿਵ ਹੋਣਾ ਹੈ ਅੰਦਰ ਵੜਨਾ ਅੰਦਰ ਵੜ ਕੇ ਆਪਣੇ ਆਪ ਨੂੰ ਖੋਜਣਾ ਹੈ ਪਾਣੀ ਕਹਿੰਦੀ ਹੈ ਆਪਣਾ ਆਪ ਖੋਜੋ ਦੇਖੋ ਕਿ ਮੈਂ ਇੱਥੇ ਸ਼ਰਧਾ ਦੀ ਸੇਜ ਵਿੱਚ ਹੀ ਹੈ ਸਾਫ ਹੈਗੀ ਪਿਆਰ ਹੈਗਾ ਇੱਥੇ ਪਿਆਰ ਕਿੱਥੇ ਸਫਾਈ ਕਿੱਥੇ ਤੇ ਫਿਰ ਅਸੀਂ ਪਾਲਦੇ ਹਾਂ ਜੀ ਬਖਸ਼ਿਸ਼ ਕਰਦੇ ਹੋ ਜੀ ਇਨਾਮ ਦਿਓ ਜੀ ਉਹ ਕਿਆ ਮਖੌਲ ਬਣਾਇਆ ਤੁਸੀਂ ਇਨਾਮ ਦਿਓ ਨਾਮ ਕੋ ਚੀਜ਼ਾਂ ਫੜ ਕੇ ਫੜਾ ਦੇਣੀ ਹੈ ਜਿਹੜੀ ਚੀਜ਼ ਤੁਹਾਨੂੰ ਕਿਸੇ ਨੇ ਦਿੱਤੀ ਜੇ ਉਹਦੇ ਵਾਸਤੇ ਰੱਖਣ ਵਾਸਤੇ ਤਾਂ ਉਹਦੇ ਬੇਕਦਰੀ ਹੈ ਗੁਰੂ ਨਾਨਕ ਤੁਹਾਨੂੰ ਜਾਣ ਕੇ ਐਵੇਂ ਨੀ ਸੁੱਟਦਾ ਪਰ ਸਾਰਾ ਪ੍ਰਬੰਧ ਕੀਤਾ ਉਹਨੂੰ ਫਿਕਰ ਹੈ ਕਿਹਾ ਸੋਲ ਤੁਸੀਂ ਤਾਂ ਮਨ ਵਿੱਚ ਰਹਿੰਦੇ ਹੋ ਨਾ ਆਪੀ ਐਲਾਨ ਕਰੀਏ ਬਾਣੀ ਥਾਣੀ ਐਲਾਨ ਕਰ ਰਿਹਾ ਉਹ ਤੁਸੀਂ ਆ ਜਾਓ ਮੇਰੇ ਕੋਲ ਆਹ ਮੇਰੇ ਕੋਲ ਐਲਾਨ ਕਰ ਰਿਹਾ ਦਿਨ ਰਾਤ ਦਾ ਖੋਜਦਾ ਹੈ ਉਹ ਤੁਹਾਡੇ ਹਿਰਦਿਆਂ ਨੂੰ ਰੋਜ਼ ਬਾਣੀ ਥਾਣੀ ਕੰਨਾਂ ਵਿੱਚ ਦੀ ਬਾਣੀ ਥਾਣੀ ਤੁਹਾਡੇ ਹਿਰਦੇ ਵਿੱਚ ਰੋਜ਼ ਤੁਹਾਡੇ ਦਰਵਾਜ਼ੇ ਨੂੰ ਖੜਕਾ ਰਿਹਾ ਹੈ ਕਹਿੰਦੇ ਖੋਲੋ ਮੈਂ ਆਵਾਂ ਅਸੀਂ ਖੋਲਦੇ ਕਿੱਥੇ ਅੰਦਰ ਤਾਂ ਗੰਧ ਭਰਿਆ ਹੈ ਬਦਬੋ ਹੈਗੀ ਤੇ ਗੁਰੂ ਨਾਨਕ ਕਿੱਥੇ ਆਵੇ ਤੇ ਫਿਰ ਸਾਡਾ ਜੋ ਕਰਦੇ ਕਰਾਉਂਦੇ ਆ ਨਾ ਜਿਹਦੇ ਚ ਆਕੜੇ ਫਿਰਦੇ ਕਿ ਮੈਂ ਉੱਚਾ ਸਿੱਖ ਹੈ ਮੈਂ ਪੱਲਾ ਪਲੇਰਾ ਸਿੱਖ ਹੈ ਇਹ ਤਾਂ ਨੀਵਾਂ ਹੈ ਇਹ ਉੱਠਦਾ ਨੀ ਹੈ ਇਹ ਸ਼ਰਾਬ ਪੀਂਦਾ ਹੈ ਇਹ ਨਹੀਂ ਇਹ ਕਿਤਾਬ ਉਹ ਕਿਤਾਬ ਉਹ ਲੋਕਾਂ ਨੂੰ ਮੱਥਾ ਚਾੜ ਦਿੰਦੇ ਜਿਹੜਾ ਇਹ ਤਾਂ ਹੋਰ ਮੈਲ ਲਾ ਦਿੰਦਾ ਮਜ਼ਬੀ ਤਸੱਬ ਨਾਲ ਜਿੰਨਾ ਨੁਕਸਾਨ ਮਨ ਨੂੰ ਹੁੰਦਾ ਹੈ ਨਾ ਉਹਨਾਂ ਹੋਰ ਕਿਸੇ ਨਾਲ ਨਹੀਂ ਹੁੰਦਾ ਔਰ ਸਾਰਿਆਂ ਨਾਲੋਂ ਜ਼ਿਆਦਾ ਦੁਨੀਆਂ ਦੇ ਉੱਤੇ ਅਗਰ ਜ਼ੁਲਮ ਹੋਇਆ ਹੈ ਨਾ ਨਫ਼ਰਤ ਫੈਲੀ ਹੈ ਉਹ ਮਜ਼ਬੀ ਤਸੱਬ ਨਾਲ ਫੈਲੀ ਹੈ ਹਿੰਦੁਸਤਾਨ ਚ ਦੇਖ ਲੋ ਕਿਸੇ ਨੂੰ ਕੀ ਕਹਿਣਾ ਹੋਣ ਵੀ ਹੋ ਰਿਹਾ ਹੁੰਦਾ ਹੀ ਆਇਆ ਹੁੰਦਾ ਰਹੇਗਾ ਇਹ ਸਭ ਮਜ਼ਬੀ ਤਸੱਬ ਹੈ ਜਿਹਨੇ ਇੰਨਾ ਨੁਕਸਾਨ ਇੰਨਾ ਜ਼ੁਲਮ ਕੀਤਾ ਕੀ ਲੋੜ ਕੀ ਹੈ ਜੇਕਰ ਅਸੀਂ ਚਾਹੁੰਦੇ ਹਾਂ ਤੇ ਪਹਿਲਾਂ ਇਹਨੂੰ ਸਾਫ਼ ਕਰੋ ਭਾਈ ਸ਼ਰਧਾ ਭਾਵ ਨੀ ਪਿਆਰ ਨਾਲ ਇਹਨੂੰ ਸਾਫ਼ ਕਰੋ ਤੇ ਸਾਫ਼ ਕਿਵੇਂ ਉਹ ਜਿਹਨਾਂ ਨਾਲ ਤੂੰ ਸੁਣੀਆਂ ਜਾ ਜੱਫੀਆਂ ਪਾਓ ਜਿਵੇਂ ਉਸ ਰਾਨੀ ਨੇ ਕੀਤਾ ਸੀ ਉਹ ਕਹਿੰਦੀ ਮੈਂ ਇਕੱਲੀ ਨੀ ਹੋਰ ਵੀ ਇੱਥੇ ਕਈਆਂ ਨੇ ਜੱਫੀਆਂ ਪਾਈਆਂ ਉਹਦੇ ਸੁਣਿਆ ਦੂਰ ਹੋ ਗਏ ਗੁਆਂਢਣਾ ਮੰਗਣ ਲੱਗ ਪਈਆਂ ਹੈਗੇ ਕੋਈ ਤੇਰੇ ਜਾ ਜੱਫੀਆਂ ਪਾ ਬੜੀਆਂ ਸਾਖੀਆਂ ਮੈਨੂੰ ਨਾਮ ਹੈ ਅਲੀ ਗਿਆ ਜਿੱਤੀ ਹੋਰ ਖਿਆਲ ਕਦੇ ਗੁਰਬਾਣੀ ਨੇ ਡੰਡਾ ਤਾੜਨਾ ਕੀਤੀ ਕਿ ਤੁਸੀਂ ਜੋ ਹੋਰ ਖਿਆਲ ਕਰਦੇ ਹੋ ਸਭ ਗੰਦੇ ਹੈ ਜੇ ਉਹਦੀ ਯਾਦ ਹੈ ਉਹਦਾ ਪਿਆਰ ਹੈ ਫਿਰ ਜੋ ਤੁਸੀਂ ਗੱਲ ਕਰੋਗੇ ਕਿਉਂਕਿ ਉਹ ਕਿਸੇ ਰੰਗਤ ਵਿੱਚ ਹੋਏਗਾ ਉਹ ਆਪ ਹੀ ਠਰੋਂਗੇ ਤੇ ਕਿਸੇ ਨੂੰ ਜਿਹੜਾ ਸੁਣੂਗਾ ਉਹ ਵੀ ਠਾਰੋ ਨਾਮ ਤੋਂ ਬਗੈਰ ਹੋਰ ਕੋਈ ਗੱਲ ਕਰਨੀ ਦੁਨੀਆਂ ਦੀ ਤੇ ਅਸੀਂ ਮੇਰਾ ਨਾਮ ਹੈ ਅਲੂਦਿਆ ਜਿੱਤੀ ਹੋਰ ਖਿਆਲ ਤੇ ਅਸੀਂ ਤਾਂ ਉਹੀ ਕਰਦੇ ਹਾਂ ਨਾਮ ਤੋਂ ਬਗੈਰ ਹੀ ਸਾਰੀਆਂ ਗੱਲਾਂ ਕਰਦੇ ਹਾਂ ਔਰ ਗੰਦੀਆਂ ਹੀ ਗੱਲਾਂ ਕਰਦੇ ਹਾਂ ਤਾਂ ਮਨ ਹੋਰ ਮਲੀਨ ਹੋ ਜਾਂਦਾ ਅਸੀਂ ਇਹ ਗੁਰਦੁਆਰੇ ਆ ਮਜ਼ਹਬ ਤਾਰੇ ਹੈ ਸਿੱਖੀ ਤਾਰੀ ਹੈ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਸੁਣਦੇ ਹਾਂ ਸਤਸੰਗ ਜਾਂਦੇ ਹਾਂ ਉਹ ਬਈ ਜੇ ਤਾਂ ਇਹ ਕਰਨਾ ਤੁਹਾਡੇ ਮਨ ਨੂੰ ਕੋਈ ਹੁਲਾਸ ਆਵੇ ਕੁਛ ਪਿਆਰ ਆਪਜੇ ਕੁਛ ਕੁਛ ਇਕੱਠਾ ਹੋਵੇ ਕੋਈ ਠੰਡ ਪਵੇ ਕੋਈ ਰਹਿਸ ਆਵੇ ਕੋਈ ਸਵਾਦ ਆਵੇ ਤਾਂ ਤੁਹਾਡਾ ਆਉਣਾ ਜਿਹੜਾ ਹੈਗਾ ਨਾ ਉਹ ਸਫਲ ਹੈ ਇਹ ਜੇ ਆਉਂ ਉਦੋਂ ਚੰਗੇਰੇ ਬਣ ਕੇ ਜਾਊ ਉਚੇਰੇ ਬਣ ਕੇ ਸੋਨੇਰੇ ਬਣ ਕੇ ਜਾਊ ਤਾਂ ਤੁਹਾਡਾ ਆਉਣਾ ਸਫਲ ਹੈ ਨਹੀਂ ਤਾਂ ਇੱਥੇ ਆ ਕੇ ਵੀ ਉਹੀ ਜੇ ਉਹੀ ਡੰਡਾ ਕੁੰਡਾ ਹੀ ਤੇ ਫਿਰ ਕਿਵੇਂ ਸਵਾਲ ਉੱਠਦਾ ਇਹ ਕਿਵੇਂ ਸਾਫ਼ ਕਰੀਏ ਮਨ ਕਿਵੇਂ ਸਾਫ਼ ਕਰੀਏ ਮੂਤ ਪਲੀਤੀ ਕੱਪੜੋਏ ਦੇ ਸਾਬੁਨ ਉਹ ਲਈਏ ਧੋਏ ਬਾਣੀ ਕਹਿੰਦੀ ਸਭ ਕੁਛ ਬਾਣੀ ਚ ਹੈ ਕੋਈ ਬਾਣੀ ਤੋਂ ਬਾਹਰ ਗੱਲ ਹੈ ਨੀ ਤੇ ਫਿਰ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਉਹ ਨਾਵੇਂ ਕਾ ਰੰਗ ਹੀ ਨੀ ਕਿਸੇ ਨੇ ਕਦੇ ਮੈਨੂੰ ਪੁੱਛਿਆ ਹੋਰ ਗੱਲਾਂ ਪੁੱਛਦੇ ਰਹਿੰਦੇ ਹੈ ਇਹ ਨੀ ਪੁੱਛਿਆ ਵੀ ਹਾਂਜੀ ਹੋ ਕੇ ਜਿਹਨਾਂ ਇਹ ਸਾਡੇ ਪਾਪ ਲੈਂਦੇ ਹੈ ਜਿਹਨਾਂ ਮੈਲ ਲੈਂਦੀ ਹੈ ਉਹ ਨਾਵੇਂ ਕਾ ਰੰਗ ਹੈ ਕਿੱਥੇ ਕੀ ਹੈ ਕਿੱਥੋਂ ਮਿਲਦਾ ਸਮਝਾਉਣ ਵਿਚ ਨੀ ਆਉਂਦਾ ਉਹ ਨਾਵੇਂ ਕਰਾਂਗੇ ਤੁਸੀਂ ਮੰਨ ਰਹੇ ਹੋ ਜਦੋਂ ਦੇ ਆਏ ਇੱਥੇ ਇਹ ਨਾਵੇਂ ਕਰਾਂਗੇ ਤੁਸੀਂ ਮੰਨ ਰਹੇ ਹੋ ਇਸ ਨਾਵੇਂ ਕੇ ਰੰਗ ਨਾ ਪਤਾ ਨੀ ਕਿੰਨੀ ਤੁਹਾਡੀ ਕਿੰਨੇ ਜਨਮਾਂ ਦੀ ਥੋੜਾ ਕਿੰਨੀ ਕਮੈਲ ਲੈ ਗਈ ਹੋਰ ਕੋਈ ਤਰੀਕਾ ਨਹੀਂ ਬਣ ਗਈ ਇੱਕੋ ਤਰੀਕਾ ਹੈ ਅੱਜ ਸਵੇਰੇ ਕੀਰਤਨ ਚ ਸਾਧ ਸੰਗ ਮਲ ਲਾਥੇ ਖੋਰ ਟੁੱਪ ਸੀਗੀ ਸਾਧ ਕੇ ਸੰਗ ਮਨ ਨਿਰਮਲ ਹੋ ਖੰਮ ਪੁੱਛਿਆ ਸੀਗਾ ਪਹਿਲੀ ਸ਼ਰਤ ਦੇਖੋ ਕਸਵੱਟੀ ਸਾਧ ਸੰਗਤ ਦੀ ਬੜੀ ਅਜੀਬ ਕਸਵੱਟੀ ਹੈ ਲਿਖਿਆ ਕੀ ਹੈ ਸਾਧ ਸੰਗਤ ਦੀ ਪਰਖ ਸਾਧ ਸੰਗਤ ਦੇ ਵਿੱਚ ਚਾਹੇ ਉਹ ਇਕੱਲਾ ਹੈ ਚਾਹੇ ਦੋ ਹੈ ਚਾਹੇ ਦਸ ਹੈ ਚਾਹੇ ਵੀਹ ਹੈ ਚਾਹੇ ਸੌ ਹੈ ਜਿਵੇਂ ਸਾਧ ਸੰਗਤ ਕੀ ਹੁੰਦਾ ਹੈ ਕਿ ਉੱਥੇ ਮਾਇਆ ਮਾਇਆ ਦੇ ਦਾ ਅਸਰ ਨਹੀਂ ਉਸ ਔੜਾ ਵਿੱਚ ਮਾਇਆ ਦਾ ਅਸਰ ਨਹੀਂ ਹੁੰਦਾ ਮਾਇਆ ਦੂਰ ਖੜੀ ਹੈ ਧਰਤੀ ਮਾਰੀ ਮਾਇਆ ਦਾ ਹੁਕਮ ਨਹੀਂ ਹੈ ਸਾਧ ਜੋ ਮਾਇਆ ਦਾ ਅਸਰ ਨਾ ਹੋਇਆ ਸਾਡਾ ਮਨ ਇਕੱਲਾ ਰਹਿ ਗਿਆ ਅਤੇ ਇਹ ਫਿਰ ਕਿਉਂਕਿ ਬਾਹਰ ਮੁਖੀ ਹੈ ਸੰਗਤ ਤੋਂ ਬਾਹਰ ਬਾਹਰ ਭੱਜ ਜਾ ਫਿਰ ਪਹਿਲਾ ਫਾਇਦਾ ਇਹ ਹੋਊਗਾ ਸਾਧ ਸੰਗ ਜਾਣਨਾ ਕਿ ਤੁਹਾਡਾ ਮਨ ਬਾਹਰ ਜਾਣ ਭੱਜ ਜਾਏਗਾ ਇਕੱਠਾ ਹੋਇਆ ਮਨ ਇਕੱਠਾ ਹੋਇਆ ਬਾਹਰ ਜਾਣ ਭੱਜਿਆ ਫਿਰ ਇਕੱਠਾ ਹੋਇਆ ਇਸ ਇਕੱਠੇ ਹੋਏ ਮਨ ਦੇ ਉੱਤੇ ਸਾਧ ਸੰਗਤ ਵਿੱਚੋਂ ਵਾਈਬ੍ਰੇਸ਼ਨ ਆਉਂਦੀਆਂ ਜਿਹੜੀਆਂ ਤੁਸੀਂ ਕੀ ਸਮਝਦੇ ਹੋ ਵੀ ਆਹ ਨਿੱਕੇ ਜਿਹੇ ਬੱਚੇ ਜਿਹੜੇ ਆ ਇਹਨਾਂ ਨੇ ਇੱਥੇ ਸੰਗਤ ਆਉਣ ਦਾ ਕੋਈ ਫਾਇਦਾ ਨਹੀਂ ਬਿਲਕੁਲ ਬਹੁਤ ਜ਼ਿਆਦਾ ਫਾਇਦਾ ਹੈ ਇਹਨਾਂ ਨੂੰ ਇਹ ਖੇਲਦੇ ਹੁਣ ਕੁਛ ਹੋਣ ਪਰ ਇੱਥੋਂ ਦੀ ਵਾਈਬ੍ਰੇਸ਼ਨ ਉਹ ਬੜੀ ਡਾਇਨਮਿਕ ਹੈ ਇਹ ਵਾਈਬ੍ਰੇਸ਼ਨ ਦੇ ਅੰਦਰ ਸੱਤ ਇਹਨਾਂ ਭਲਾ ਹੋ ਰਿਹਾ ਇਹਨਾਂ ਦੇ ਪਾਪ ਲੈ ਰਹੇ ਉਹ ਵਾਈਬ੍ਰੇਸ਼ਨ ਸੱਤ ਦੀ ਵਾਈਬ੍ਰੇਸ਼ਨ ਨਾਲ ਤੁਹਾਡਾ ਮਨ ਇਕਾਗਰ ਹੋਇਆ ਰਸ ਆਇਆ ਸੁਆਦ ਆਇਆ ਨਾਮੇ ਕਾ ਰੰਗ ਆਇਆ ਹੋਰ ਨਰਮੈਲ ਲੱਥੀ ਤੇ ਮਨ ਉਨਮਨ ਹੋਇਆ ਕਿਸੇ ਕਿਸੇ ਦਾ ਜਿਹਦੀ ਪਹਿਲਾਂ ਕਮਾਈ ਕੀਤੀ ਹੁੰਦੀ ਹੈ ਉਨਮਨ ਹੋਇਆ ਮਨ ਤੇ ਅੰਤਰਾਤਮੀ ਜਾ ਕੇ ਛੋਇਆ ਜਿਹਨੂੰ ਜਾ ਕੇ ਛੋ ਗਿਆ ਉਹਦੇ ਤੱਕ ਮੈਂ ਬਸ ਅਸੀਂ ਕੌਣ ਇਸ ਭਾਵ ਤਾਂ ਫਿਰ ਕੋਈ ਪੁੱਛੇ ਕਿਉਂ ਕਿਆ ਕੈਸੇ ਦਿਮਾਗਾਂ ਵਾਲੇ ਗਿਆਨੀ ਇੱਥੇ ਕਿਉਂ ਕਿਆ ਕੈਸੀ ਦੀ ਗੱਲ ਹੀ ਤਾਂ ਬਖਸ਼ਿਸ਼ ਹੈ ਇਹਨੇ ਕਮਾਈ ਕੀਤੀ ਕਿਸੇ ਜਨਮ ਲਈ ਉਹਨੂੰ ਛੇਤੀ ਛੋ ਮਿਲ ਜਾਂਦੀ ਹੈ ਸੰਗਤ ਕਿਉਂ ਜਿਹਨੇ ਨਹੀਂ ਕਮਾਈ ਕੀਤੀ ਉਹ ਅਜੇ ਉਹ ਉਹਦਾ ਤੇਰਾ ਤੇਰਾ ਪੈਰ ਪਈ ਹੈ ਰੂੜੀਆਂ ਪਈਆਂ ਉਹ ਭਾਈ ਇਹ ਹੁਣ ਨਹੀਂ ਗੱਲ ਹੋਣੀ ਜੇ ਹਾਂ ਹਨੇਰ ਨੂੰ ਕਹਿੰਦੇ ਹਨੇਰ ਦੂਰ ਕਰਨ ਵਾਸਤੇ ਟੋਕਰਿਆਂ ਨੂੰ ਨਹੀਂ ਹਨੇਰ ਢੋਈ ਦਾ ਹਨੇਰ ਢੋਣ ਵਾਸਤੇ ਇੱਕੋ ਤਰੀਕਾ ਹੈ ਕਿ ਬੱਤੀ ਲਗਾ ਦਿਓ ਹਨੇਰ ਲੱਗਿਆ ਮਹਿਲ ਤੋੜਨ ਵਾਸਤੇ ਤਾਂ ਬਣ ਗਈ ਤਰੀਕਾ ਦੱਸਿਆ, ਉਹ ਧੋਪੇ ਨਵੇਂ ਘਰ, ਨਵੇਂ ਘਰਾਂ ਕਿੱਥੇ ਸਤਸੰਗ ਵਿੱਚ, ਇੱਥੇ ਆ ਕੇ ਧੋ ਲਓ ਬਈ, ਨਹਾ ਲਓ, ਸਵੱਛ ਹੋ ਜਾਓ, ਜਨਮਾਂ ਜਮਾਤਾਂ ਦੀ ਮੈਲ ਲੈ ਜਾਵੇ। ਤੇ ਫਿਰ ਜਦੋਂ ਇਹ ਮੈਲ ਲੱਗੀ, ਲੈ ਗਈ ਬਾਰੀ ਪੇਂਟਿੰਗ ਕੀਤੀ ਹੈ, ਜਦੋਂ ਪੇਂਟਿੰਗ ਲੈ ਗਈ ਤਾਂ ਫਿਰ ਸੂਰਜ ਦੀ ਰੋਸ਼ਨੀ ਆਪੇ ਆ ਜਾਂਦੇ ਆ ਜਾਣੀ ਹੈ। ਯੂ ਡੋਂਟ ਹੈਵ ਟੂ ਆਸਕ, ਅਰਜੋਈਆਂ ਥੋੜ੍ਹਾ ਕਰਨੀ ਹੈ, ਦੁੱਖਣੇ ਤਾਂ ਆਪੇ ਆ ਜਾਣਾ, ਪਾਣੀਆਂ ਖੋਲੋ ਬਈ, ਉਹਦੇ ਮੈਲ ਲਾਹੋ, ਰੋਸ਼ਨੀ ਤਾਂ ਆਪੇ ਆ ਜਾਣਾ। ਸਭ ਤੋਂ ਜ਼ਰੂਰੀ, ਸਭ ਤੋਂ ਪਹਿਲਾਂ ਗੁਰਬਾਣੀ ਦੱਸਦੀ ਹੈ ਪਹਿਲਾਂ ਸਾਧ ਸੰਗਤ ਸਿਮਰ ਮਾਧੋ, ਸਾਧ ਸੰਗਤ ਕਿਉਂ ਦੇਖੋ ਨਹੀਂ ਹੈ, ਸਿਮਰ ਮਾਧੋ ਦਾ ਪਤਾ ਹੀ ਨਹੀਂ ਹੈ ਕੀ ਸਿਮਰ ਕਰਦੇ ਆ, ਕੀ ਕਰਦੇ ਆ ਅਸੀਂ, ਸਿਮਰ ਕਾਹਦਾ ਕਰਦੇ ਆ, ਮੈਂ ਤੇ ਮੇਰੀ, ਮੇਰਾ ਸਹੀ ਹੈ, ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਆਰਾਮ ਕਰਨਾ, ਇਹ ਦੁੱਖ ਹੁੰਦਾ, ਪਾ ਲੱਗਦਾ, ਗਰਮੀ ਲੱਗਦੀ ਹੈ, ਇਹਦਾ ਸਰੀਰ ਦਾ ਸਿਮਰ ਕਰਦੇ ਆ ਸਾਰਾ ਦਿਨ, ਪਹਿਲਾਂ ਮੈਂ ਦਾ ਸਿਮਰ ਕਰਦੇ ਆ, ਫਿਰ ਬਾਕੀ ਰਹਿਣ ਰੱਖੋ, ਬਾਕੀ ਮੇਰੀ ਦਾ, ਮੇਰਾ ਪੁੱਤ, ਮੇਰਾ ਸਹੀ, ਮੇਰਾ ਘਰ, ਮੇਰਾ ਸਾਰਾ, ਉਹਦਾ ਸਿਮਰ ਕਰੀ ਜਾਂਦੇ, ਰੱਬ ਦਾ ਸਿਮਰ ਕਿੱਥੇ ਹੁੰਦਾ, ਜੇ ਕਰਮ ਹੀ ਲੱਗਦੇ ਆ ਤਾਂ ਮਨ ਉਧਰ ਹੀ ਜਾਂਦਾ। ਬਾਣੀ ਨੇ ਕੁਝ ਨੀ ਛੱਡਿਆ ਸਾਨੂੰ, ਪੇਸ਼ਦੇ ਹਨ ਕਮਾਲ ਕਰਦੀ ਹੈ, ਮਗਰ ਅਸੀਂ ਨਹੀਂ ਈਟ, ਅਸੀਂ ਨਹੀਂ ਲਾਭ ਲੈਂਦੇ, ਹੁਣ ਇੱਥੋਂ ਜਾਓਗੇ ਅਜੇ ਤਾਂ ਕੁਛ ਇੱਥੋਂ ਲੈ ਜਾਓ, ਇਹ ਅੰਦਰਲਾ ਸਾਫ ਕਰੋ, ਤੇ ਇੱਥੇ ਜਿਹੜਾ ਸਿੱਖਿਆ ਹੈ ਸਿਮਰ ਸਿਮਰ ਮਾਧੋ, ਮਾਧੋ ਨੂੰ ਸਿਮਰ। ਇਸ ਤੋਂ ਕਹਾ ਅਗਲੀ ਸਮਾਗਮ ਹੋਏਗਾ ਉੱਥੇ ਪਹੁੰਚੋ, ਜਿੱਥੇ ਸਮਾਗਮ ਹੈ ਉੱਥੇ ਪਹੁੰਚੋ, ਬਸ ਹੋਰ ਕੋਈ ਤਰੀਕਾ ਨਹੀਂ। ਤੁਹਾਡੀ ਮਰਜ਼ੀ, ਪਹਿਲਾਂ ਤਾਂ ਮਹਿਸੂਸ ਕਰਨਾ ਨਾ, ਪਹਿਲੀ ਗੱਲ ਹੈ ਪਹਿਲਾਂ ਤਾਂ ਮਹਿਸੂਸ ਕਰਨਾ ਨਾ ਕਿ ਮੈਨੂੰ ਬਿਮਾਰੀ ਹੈ, ਚੰਗਾ ਭਲਾ ਖਾਂਦਾ ਪੀਂਦਾ ਤੁਰਿਆ ਫਿਰਦਾ, ਤੇ ਜੋ ਜ਼ਿੰਦਗੀ ਗੁਜ਼ਾਰਦੇ ਹਾਂ, ਪਰ ਜਦੋਂ ਕਿਸੇ ਡਾਕਟਰ ਕੋਲ ਜਾਂਦਾ ਅਕਸਰ ਲੈਂਦਾ ਕਹਿੰਦਾ ਟੀ ਬੀ ਹੋਈ ਹੈ, ਅੱਜ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਟੀ ਬੀ ਹੋਈ ਹੈ, ਮਾਨਸਿਕ ਟੀ ਬੀ, ਉਹ ਇਹ ਟੀ ਬੀ ਤੇ ਖਤਮ ਹੋ ਜਾਣੀ ਹੈ ਸਰੀਰ ਦੇ ਨਾਲ, ਸਰੀਰ ਟੀਵੀ ਨੂੰ ਦੇਖੋ ਜੇ, ਉਹ ਜਿਹੜੀ ਮਾਨਸਿਕ ਟੀਵੀ ਉਹਦਾ ਨਾਲ ਜਾਣੀ ਹੈ ਅਗਲੇ ਜਨਮ ਚ, ਔਰ ਅਗਲੇ ਕਿੰਨੀਆਂ ਜਨਮਾਂ ਚ ਨਾਲ ਜਾਣੀ, ਪਹਿਲਾਂ ਇਹ ਮਹਿਸੂਸ ਹੋਣਾ ਨਾ ਕਿਸੇ ਨੇ, ਕਿਸੇ ਡਾਕਟਰ ਨੇ ਦੱਸਣਾ ਵੀ ਤੇਰੇ ਅੰਦਰ ਮਾਨਸਿਕ, ਤੇਰੇ ਅੰਦਰ ਮਾਨਸਿਕ ਬਾਣੀ ਤਾਂ ਕਹੀ ਜਾਂਦੀ ਹੈ, ਬਾਣੀ ਨੂੰ ਕੌਣ ਸੁਣਦਾ, ਮਾਨਸਿਕ ਟੀਵੀ ਹੋਈ ਹੈ ਸਾਰਿਆਂ ਨੂੰ, ਕਿਸੇ ਨੂੰ ਪਤਾ ਨਹੀਂ ਹੈ, ਜਦੋਂ ਪਤਾ ਹੀ ਨਹੀਂ ਹੈ ਤਾਂ ਉਹਦਾ ਇਲਾਜ ਕੌਣ, ਕਿਉਂ ਡਾਕਟਰ ਕੋਲ ਜਾਏਗਾ, ਕਿਉਂ ਪੈਸੇ ਖਰਚ ਕਰੇਗਾ, ਉਹਦਾ ਨਹੀਂ ਪਤਾ ਲੱਗਦਾ ਡਾਕਟਰ ਦੇ ਨਾਲ ਜੀ ਨਾਲ ਇਲਾਜ ਇਲਾਜ, ਪਹਿਲਾਂ ਮਹਿਸੂਸ ਕਰੋ ਕਿ ਅਸੀਂ ਕਿੰਨੇ ਕਿੱਥੇ ਪਾੜੇ, ਕੀ ਕੁਛ ਪਾਇਆ ਹੋਇਆ, ਕਿੰਨੇ ਕੁ ਮੈਲੇ ਹੈ, ਕਿਉਂ ਨਹੀਂ ਸਾਰਿਆਂ ਨੂੰ ਮੇਰੇ ਪਾਸੇ ਸ਼ਿਕਾਇਤ ਹੁੰਦੀ ਹੈ, ਪਾਣੀ ਪੜਦਿਆਂ ਮਨ ਨੀ ਟਿਕਦਾ, ਸਿਮਰਨ ਕਰਨ ਲੱਗਦੇ ਮਨ ਨੀ ਟਿਕਦਾ, ਕਿਵੇਂ ਟਿਕੇ ਭਾਈ, ਇੱਥੇ ਤਾਂ ਹੋਰ ਸੁਆਖੇ ਪਾਇਆ ਹੋਇਆ, ਰਿਕਾਰਡ ਰੂਮ ਬਣਿਆ, ਇਹ ਤਾਂ ਸਾਹ ਲੈਣ ਨੂੰ ਥਾਂ ਨਹੀਂ ਹੈ, ਤੇ ਤੁਸੀਂ ਉੱਥੇ ਨਾਮ ਕਿਵੇਂ ਮਿਲੇ, ਤੁਹਾਡੀ ਮਰਜ਼ੀ ਹੈ, ਬਾਣੀ ਕਹਿੰਦੀ ਹੈ, ਬਾਣੀ ਨੇ ਸਾਨੂੰ ਰਾਹ ਦੱਸ ਦਿੱਤਾ ਹੈ, ਸਰ ਸਾਧ ਸੰਗਤ ਸਿਮਰ ਮਾਧੋ ਹੋਏ ਪਤ ਵਾਹਿਗੁਰੂ।